ਮੈਂ ਅੱਜ ਆਪ ਜੀ ਦੀ ਸਤਿਗੁਰਾਂ ਦੀ ਹਜ਼ੂਰੀ ਵਿਚ ਆਪ ਜੀ ਦੇ ਸਨਮੁਖ ਆਇਆ ਵਾ। ਇਸ ਵਰੇ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਮੇਰਾ ਸੁਭਾਗ ਹੈ, ਅੱਗੇ ਅਸੀਂ ਕਈ ਸਾਲਾਂ ਤੇ ਇਕ ਦੂਜੇ ਨੂੰ ਸਟੇਜ ਤੇ ਮਿਲਦੇ ਸਾਂ, ਪਰ ਇਸ ਵਰੇ ਇਕੱਠੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ। ਸੱਚ ਇਹ ਵੇ ਕਿ ਭਾਈ ਸਾਹਿਬ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸ਼ਾਇਦ ਉਹ ਚਲੇ ਵੀ ਗਏ ਹੋਣਗੇ ਮੇਰਾ ਖਿਆਲ। ਮੈਂ ਤਕਰੀਬਨ ਰਾਤ ਨੂੰ ਦੇਖਣਾ 2-3 ਘੰਟੇ ਉਹਨਾਂ ਦਾ ਚੌਂਕੜਾ ਲੱਗਦਾ ਹੀ ਲੱਗਦਾ ਹੈ। ਸਤਿਗੁਰੂ ਕਿਰਪਾ ਕਰੇ ਸਾਨੂੰ ਸਭ ਨੂੰ ਸ਼ਬਦ ਨਾਲ ਜੋੜਨ। ਅੱਜ ਜੋ ਭਾਈ ਸਾਹਿਬ ਜੀ ਗਾਇਨ ਕਰਕੇ ਗਏ ਕੀਰਤਨ ਦੀ ਸਮਾਪਤੀ ਤੇ, ਇਸ ਦੀ ਹੀ ਮੈਂ ਵਿਚਾਰ ਕਰਾਂਗਾ। ਕੱਲ ਨੂੰ ਮੇਰੀ ਇੱਛਾ ਸੀ, ਇਸ ਵਰੇ ਪਿਛਲੇ ਸਾਲ ਆਪਾਂ, ਆਪ ਨੂੰ ਪਤਾ ਹੋਣਾ, ਸਤਿਗੁਰਾਂ ਦੀ ਅਕਾਲ ਉਸਤਤ ਦੀ ਬਾਣੀ ਵਿੱਚੋਂ ਜੋ ਸਵਈਏ ਆਪਾਂ ਨਿਤਨੇਮ ਵਿੱਚ ਕਰਨੇ ਖਾਂ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਇਸ ਦੀ ਵਿਚਾਰ ਕੀਤੀ ਸੀ। ਇਸ ਵੇਲੇ ਮੇਰਾ ਮਨ ਸੀ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿਚ ਜੋ ਪੰਜਾਬੀ ਵਿਚ ਤਨਖਾਹਨਾਮਾ ਹੈ, ਉਸ ਵਿਚ ਜਿਹੜਾ ਖਾਲਸੇ ਨੂੰ ਉਪਦੇਸ਼ ਸਤਿਗੁਰਾਂ ਨੇ ਦਿੱਤਾ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਸੁਣ ਕੇ ਜੋ ਕਲਮ ਨ ਲਿਖਿਆ, ਇਸ ਵਰੇ ਉਹ ਮੈਂ ਬੇਨਤੀ ਕਰਨੀ ਚਾਹੁੰਦਾ। ਅਸੀਂ ਇਕ ਇਕ ਦੋ ਦੋ ਤੁਕ ਤੁਕਾ ਲੈ ਲਾਂਗੇ। ਉਹ ਅਸੀਂ ਸਾਰੇ ਜਾਣਦੇ ਹਾਂ, ਖਾਲਸਾ ਸੋਏ ਜੋ ਨਿੰਦਾ ਤਿਆਗ ਹੈ, ਖਾਲਸਾ ਸੋਏ ਜੋ ਲੜੇ ਹੋਏ ਅੱਗ ਹੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲ ਹੈ, ਖਾਲਸਾ ਸੋਏ ਜੋ ਦੁਸ਼ਟ ਕੋ ਗੱਲ ਹੈ। ਮੇਰੀ ਬੇਨਤੀ ਹੈ, ਲਫ਼ਜ਼ ਖਾਲਸਾ ਨਾਮ ਨਾਲ ਲਵਾ ਲੈਣਾ ਬਹੁਤ ਸੌਖਾ ਹੈ, ਖਾਲਸਾ ਬਣ ਸਕਦਾ ਕੇਵਲ ਗੁਰੂ ਗੋਬਿੰਦ ਸਿੰਘ ਦੇ ਤੇਜ ਪ੍ਰਤਾਪ ਨਾਲ। ਕੋਈ ਇਹ ਆਪਾਂ ਆਉਣ ਵਾਲੇ ਦਿਨਾਂ ਚ ਵਿਚਾਰਾਂਗੇ ਤੇ ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵੀ ਬੰਦ ਹੀ ਕਰ ਦਿਓ ਸਕਰੀਨ ਤੋਂ, ਜਿਤਨੇ ਬੈਠੇ ਹੋ ਕਰੋ ਕਿਰਪਾ ਜੀ, ਆਪ ਜੀ ਅਸੀਸ ਬਖਸ਼ਿਓ ਤੇ ਆਪਾਂ ਸਤਿਗੁਰੂ ਦੀ ਸਿਫਤ ਤੋਂ ਸਲਾਹ ਕਰਨੀ ਹੈ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸਾਰੇ ਜਾਣਦੇ ਹੋ ਕਿ ਜਿਤਨੇ ਧਰਮ ਦੇ ਕਰਮ ਨੇ, ਗੁਰਮਤ ਅਨੁਸਾਰ ਸਭ ਤੋਂ ਸ੍ਰੇਸ਼ਟ ਕਰਮ ਹੈ ਪਰਮਾਤਮਾ ਦਾ ਕੀਰਤਨ ਕਰਨਾ। ਉਹਨੂੰ ਕੀਰਤ ਕਹਿ ਲੋ, ਸਿਫਤ ਸਲਾਹ ਕਹਿ ਲੋ। ਔਰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿਚ ਇਸ ਸਬੰਧੀ ਇਹ ਬਚਨ ਵੀ ਕਹੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਤਿਗੁਰਾਂ ਨੇ ਤਾਂ ਕੀਰਤਨ ਦੀ ਇੰਨੀ ਮਹਾਨਤਾ ਦੱਸੀ ਹੈ। ਗੁਰੂ ਅਮਰਦਾਸ ਮਹਾਰਾਜ ਆਪਣੇ ਪਿਆਨੇ ਵਕਤ ਇਹ ਸ਼ਬਦ ਕਹਿ ਰਹੇ ਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਾਡੇ ਤੋਂ ਬਾਅਦ ਕੀਰਤਨ ਕਰਨਾ, ਇੱਥੋਂ ਤੱਕ ਕਿ ਇੱਕ ਨਿਮਕ ਕੀਰਤਨ ਕਰਨ ਵਾਲੇ ਦਾ ਅੰਦਰ ਜੁੜ ਜਾਏ ਤੇ ਸੁਣਨ ਵਾਲੇ ਦਾ ਅੰਦਰ ਜੁੜਦਾ, ਜਮ ਵੀ ਲੇਖਾ ਛੱਡ ਦਿੰਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਚ ਛੁੱਟੈ। ਸਤਿਗੁਰਾਂ ਨੇ ਸਾਰੀ ਦੀ ਸਾਰੀ ਬਾਣੀ ਜਿਹੜੀ ਉਹ ਗਾਈ ਹੈ, ਆਪਾਂ ਚੰਗੀ ਤਰ੍ਹਾਂ ਇਸ ਸਬੰਧੀ ਜਾਣਨੇ ਹਾਂ। ਕੀਰਤਨ ਭਾਈ ਸਾਹਿਬ ਜਦੋਂ ਅੱਜ ਪੜ੍ਹ ਰਹੇ ਸਨ, ਅੰਤਲਾ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ ਤੇ ਗੌੜੀ ਰਾਗ ਵਿਚ ਦਰਜ ਹੈ। ਭਾਈ ਸਾਹਿਬ ਨੇ ਜੋ ਅਸਥਾਈ ਬਣਾਈ ਉਹ ਸਤਿਗੁਰੂ ਸਾਹਿਬਾਨ ਜੀ ਦੇ ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ ਨੇ। ਆਪ ਸਾਰੇ ਪੜ੍ਹ ਰਹੇ ਸੀ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਆਪਣੇ ਉੱਤੇ ਸਕਰੀਨ ਤੇ ਸਾਰਾ ਅਰਥ ਵੀ ਦੇਖੇ। ਭਾਈ ਸਾਹਿਬ ਜਦੋਂ ਸ਼ਬਦ ਪੜ ਰਹੇ ਸਨ ਮੇਰੇ ਮਨ ਚ ਇਹ ਆਇਆ, ਇੱਕ ਹੈ ਸਿਰਫ ਆਪਣੀ ਜ਼ਬਾਨ ਤੋਂ ਗਾਣਾ, ਕੰਨਾਂ ਨਾਲ ਸੁਣ ਲੈਣਾ। ਦੂਜਾ ਹੈ ਤੁਰ ਅੰਦਰ ਤੋਂ ਉਸ ਸ਼ਬਦ ਨੂੰ ਮਹਿਸੂਸ ਕਰ ਲੈਣਾ, ਉਹਦਾ ਅਹਿਸਾਸ ਹੋ ਜਾਣਾ। ਇਸ ਬੇਨਤੀ ਨੂੰ ਆਪ ਜੀ ਥੋੜੀ ਜਿਹੀ ਤਵੱਜੋ ਦੇ ਕੇ ਸੁਣਿਓ। ਇੱਕ ਹੈ ਨਿਮਰਤਾ ਭਰਪੂਰ ਸ਼ਬਦ ਹੈ ਜੀ, ਮੈਂ ਵੀ ਗਾ ਕੇ ਕਹਿ ਦਿਆਂਗਾ, ਮੇਰੇ ਪ੍ਰਭੂ ਜੀ ਇਹ ਮੇਰੇ ਚ ਔਗਣ ਨੇ, ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਕਿਰਪਾ ਕਰਕੇ ਮੇਰੇ ਔਗਣ ਬਖਸ਼ ਦਿਓ। ਇਹ ਲਫ਼ਜ਼ ਸਿਰਫ ਜੇ ਗਲੇ ਤੋਂ ਉੱਤੋਂ ਨਿਕਲਣ ਤੇ ਅੰਦਰ ਮੰਨਣ ਨੂੰ ਤਿਆਰ ਹੀ ਨਾ ਹੋਵੇ ਕਿ ਮੈਂ ਨੀਚ ਕਰਮ ਕਰਨਾ ਵਾ, ਫਿਰ ਚੇਤੇ ਰੱਖਿਓ ਉਹ ਗਲੇ ਤੋਂ ਉਪਰ ਨਿਕਲੇ ਹੋਏ ਸ਼ਬਦ ਸਿਰਫ ਪਿੰਡੇ ਵਿਚੋਂ ਨਿਕਲਦੀ ਇੱਕ ਹਵਾ ਹੈ, ਇਸ ਤੋਂ ਅੱਗੇ ਉਹਦਾ ਕੋਈ ਅਸਰ ਨਹੀਂ। ਮਹਾਰਾਜ ਜੀ ਨੇ ਬਚਨ ਕਹੇ। ਹੁਣ ਜਦੋਂ ਅਸੀਂ ਸ਼ਬਦ ਪੜ ਰਹੇ ਸਾਂ, ਰਾਹੋ ਦੀਆਂ ਤੁਕਾਂ ਨੇ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਮੇਰੇ ਰਾਮ, ਹੇ ਮੇਰੇ ਪ੍ਰਭੂ ਜੀ, ਹੇ ਮੇਰੇ ਰਾਮ ਜੀ, ਇਹ ਨੀਚ ਕਰਮ ਹਰ ਮੇਰੇ, ਇਹ ਮੇਰੇ ਨੀਚ ਕਰਮ ਨੇ। ਗੁਣਵੰਤਾ, ਤੁਸੀਂ ਗੁਣਾਂ ਦੇ ਮਾਲਕ ਹੋ, ਗੁਣਾਂ ਦੇ ਖਜ਼ਾਨੇ ਹੋ। ਤੇ ਦੂਸਰੀ ਗੱਲ, ਜੇ ਗੁਣ ਨੇ ਤੇ ਕੰਜੂਸ ਨਹੀਂ, ਗੁਣਾਂ ਦੇ ਮਾਲਕ ਬਣ ਕੇ ਤੁਸੀਂ ਦਿਆਲੂ ਹੋ, ਕੋਈ ਹਉਮੈ ਚ ਨਹੀਂ। ਅਕਸਰ ਯਾਦ ਰੱਖਿਓ, ਜਦੋਂ ਬਾਹਰ ਮੁਖੀ ਕੋਈ ਗੁਣ ਹੁੰਦਾ ਹੈ, ਕੋਈ ਭਾਗਾਂ ਵਾਲਾ ਹੈ, ਕਿ ਜਿਹੜਾ ਬੰਦਾ ਸੱਚੀ ਮੁੱਚੀ ਗੁਣਾਂ ਨੂੰ ਲੈ ਕੇ ਬਚ ਜਾਏ ਹਉਮੈ ਤੋਂ, ਨਹੀਂ ਤੇ ਯਾਦ ਰੱਖਿਓ ਰੁਪਈਏ ਤੋਂ ਖਤਰਨਾਕ ਹੈ ਬੰਦੇ ਦੇ ਗੁਣਾਂ ਦੀ ਹਉਮੈ। ਕਦੀ ਦੇਖਿਓ ਜਦੋਂ ਅਸੀਂ ਸਫ਼ਰ ਤੇ ਜਾਂਦੇ ਹਾਂ, ਮੈਂ ਕੱਲ ਸੈਰ ਕਰਨ ਜਾ ਰਿਹਾ ਸੀ, ਮੇਰੇ ਇੱਕ ਸੱਜਣ ਤੁਰੇ, ਮੈਨੂੰ ਗੱਲ ਬੜੀ ਸੋਹਣੀ ਕਹੀ। ਪਹਾੜੀ ਤੇ ਚੜਨ ਲੱਗੇ ਤੇ ਅੱਗੋਂ ਝੁਕ ਗਏ, ਜਦੋਂ ਉਤਰ ਲੱਗੇ ਤੇ ਆਕੜ ਚ ਝੁਕੇ ਨਹੀਂ। ਮੇਰੇ ਮਨ ਚ ਉਦੋਂ ਆਇਆ, ਜਦੋਂ ਬੰਦਾ ਚੜਾਈ ਚ ਜਾਂਦਾ ਸੱਚੀ ਮੁੱਚੀ ਉਹ ਝੁਕ ਜਾਂਦਾ, ਜਦੋਂ ਬੰਦਾ ਆਕੜ ਕੇ ਤੁਰਨ ਲੱਗ ਪਏ, ਸਮਝੋ ਇਹ ਬੰਦਾ ਥੱਲੇ ਆ ਰਿਹਾ ਹੈ। ਗੱਲ ਬਿਲਕੁਲ ਛੋਟੀ ਜੀ ਸੀ ਸਾਰੇ ਕਰਨੇ। ਜਦੋਂ ਉੱਚਾ ਬੰਦਾ ਚੜਦਾ ਉਦੋਂ ਸੱਚੀ ਮੁੱਚੀ ਮੋਢੇ ਤੇ ਸਿਰ ਝੁਕਿਆ ਹੁੰਦਾ, ਕਮਰ ਝੁਕੀ ਹੁੰਦੀ ਏ। ਜਦੋਂ ਬੰਦਾ ਉਤਰਾਈ ਤੇ ਆਉਂਦਾ ਉਦੋਂ ਛਾਤੀ ਕੱਢ ਕੇ ਸਿਰ ਝੁੱਕ ਕੇ ਉਤਰਦਾ। ਤੇ ਮੈਨੂੰ ਇੰਜ ਹੀ ਲੱਗਾ ਜਦੋਂ ਬੰਦਾ ਆਕੜ ਕੇ ਚੱਲਣ ਲੱਗ ਪਵੇ ਮਨਾ ਸਮਝ, ਉਦੋਂ ਬੰਦਾ ਥੱਲੇ ਡਿੱਗਣ ਲੱਗ ਪਿਆ। ਜਦੋਂ ਝੁੱਕ ਕੇ ਜੀਵਨ ਕਮਾਉਣ ਲੱਗ ਪਏ, ਸਮਝ ਇਹ ਉਚਾਈ ਵੱਲ ਜਾ ਰਿਹਾ ਹੈ। ਅਰਜ਼ ਹੈ ਫਿਰ ਬੇਨਤੀ ਕਿ ਇੱਕ ਤੇ ਗੁਣਾਂ ਦਾ ਮਾਲਕ ਹੈ ਤੇ ਦੂਸਰਾ ਦਿਆਲੂ ਹੈ। ਫਿਰ ਨਾਲ ਸ਼ਬਦ ਕਹੇ, ਮੇਰੇ ਔਗਣ ਮੇਰੀ ਕਮਾਈ ਕਰਕੇ ਨਹੀਂ, ਤੁਹਾਡੇ ਮਿਹਰ ਕਰਕੇ। ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ। ਤੁਸੀਂ ਕਿਰਪਾ ਕਰੋ, ਤੁਸੀਂ ਦਿਆਲੂ ਹੋ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ, ਇੱਕ ਦੋ ਨਹੀਂ। ਕਿਉਂਕਿ ਕਈ ਵਾਰੀ ਕਈ ਧਰਮ ਐਸੇ ਨੇ, ਤੂੰ ਆਹ ਕੰਮ ਕਰ ਤੇਰੇ ਇੰਨੇ ਔਗਣ ਬਖਸ਼ੇ ਜਾਣਗੇ। ਮਹਾਰਾਜ ਜੀ ਨੇ ਕਿਹਾ ਇੱਕ ਦੋ ਸੌਦਾ ਕਰਨ ਹੀ ਆਇਆ, ਜਿੰਨੇ ਮੇਰੇ ਔਗਣ ਨੇ ਪਾਪ ਨੇ ਤੂੰ ਸਾਰੇ ਦੇ ਸਾਰੇ ਬਖਸ਼ ਦੇ। ਵਾਹਿਗੁਰੂ ਜੀ, ਆਪ ਜੀ ਤੋਂ ਵੱਡਾ ਗੁਣਾਂ ਦਾ ਮਾਲਕ ਕੋਈ ਨਹੀਂ। ਇੱਥੇ ਇੱਕ ਦੋ ਬੇਨਤੀਆਂ ਆਪ ਨੂੰ ਕਰਨੀਆਂ ਨੇ। ਹੁਣ ਇਸ ਸ਼ਬਦ ਦੇ ਚਾਰ ਪਦੇ ਨੇ, ਮੈਂ ਤਿੰਨ ਕਦਾ ਜ਼ਿਕਰ ਖਾਸ ਕਰਕੇ ਕਰਨਾ। ਪਹਿਲੇ ਨੂੰ ਤਾਂ ਆਪਾਂ ਕਹਾਂਗੇ ਵਾਕਈ ਬੰਦਾ ਕਰੈਕਟਰ ਜੋ ਡਿੱਗਿਆ ਹੋਇਆ, ਇਹ ਨੀਚ ਕਰਮਕ ਹੈ। ਅੱਗੇ ਤਾਂ ਸਾਰੀਆਂ ਦੁਨੀਆਂ ਦੀਆਂ ਦਾਤਾਂ ਸਨ। ਫਿਰ ਅਰਜ਼ ਸੁਣਿਓ, ਰਾਹੋ ਦੀ ਤੋਕੇ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ। ਤੇ ਪਹਿਲੇ ਸ਼ਬਦ ਵਿਚ ਤਾਂ ਸੀ ਕੰਚਨ ਨਾ, ਪਹਿਲੇ ਪਦੇ, ਕੰਚਨ ਨਾਰੀ ਮੈਂ ਜੀਓ, ਲੁਭਤ ਹੈ ਮੋਹ ਮਿੱਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ, ਹਰ ਪ੍ਰਭ ਚੇਤਨਾ ਆਵੀ, ਕਿਉਂ ਛੋਟਾ ਮੇਰੇ ਹਰ ਰਾਇਆ। ਹੁਣ ਪਹਿਲੇ ਪਦੇ ਸਤਿਗੁਰਾਂ ਨੇ ਜਿਹੜੇ ਬਚਨ ਕਹੇ, ਗੁਰਮੁਖੋ ਸੱਚ ਇਹ ਵੇ ਕਿ ਜਦੋਂ ਤੁਰ ਅੰਦਰ ਤੋਂ ਅਹਿਸਾਸ ਹੋ ਜਾਏ, ਤਿੰਨ ਬੇਨਤੀਆਂ ਮੇਰੀਆਂ ਚੇਤੇ ਰੱਖਿਓ। ਹਮੇਸ਼ਾ ਬੰਦਾ ਜਦੋਂ ਇੱਕ ਹੈ ਪਛਤਾਵਾ, ਇੱਕ ਹੈ ਪ੍ਰਾਸ਼ਚਿਤ, ਤੇ ਤੀਸਰਾ ਇੱਕ ਸ਼ਬਦ ਹੈ ਜੀ ਕੁਫਾਰਾ। ਵੈਸੇ ਗੁਰਬਾਣੀ ਚ ਹੋਰ ਅਰਥਾਂ ਚ ਆਇਆ ਹੈ ਪਛਤਾਵਾ, ਪ੍ਰਾਸ਼ਚਿਤ, ਪ੍ਰਾਸ਼ਚਿਤ, ਉਂਝ ਗੁਰਬਾਣੀ ਚ ਪ੍ਰਾਸ਼ਚਿਤ ਸ਼ਬਦ ਆਇਆ ਹੈ। ਤੀਸਰਾ ਸ਼ਬਦ ਵਰਤਿਆ ਮੈਂ ਕੁਫਾਰਾ। ਇਹ ਰੱਬ ਦੀ ਮਿਹਰ ਹੋਵੇ ਤੇ ਤਾਂ, ਪਹਿਲਾ ਸ਼ਬਦ ਹੈ ਪਛਤਾਵਾ। ਪਛਤਾਵਾ ਵੀ ਉਹਨਾਂ ਦੇ ਅੰਦਰ ਪੈਦਾ ਹੁੰਦਾ ਜਿਨ੍ਹਾਂ ਅੰਦਰ ਪਰਮਾਤਮਾ ਦੀ ਮਿਹਰ ਹੋਵੇ। ਨਹੀਂ ਤੇ ਗੁਰਮੁਖੋ, ਲੋਕੀ ਕਰੋੜਾਂ ਗੁਨਾਹ ਕਰਕੇ ਵੀ ਕਦੀ ਪਛਤਾਉਂਦੇ ਨੇ ਕਿ ਅਸੀਂ ਇਹ ਪਾਪ ਕੀਤਾ। ਪਛਤਾਵਾ ਕਿਵੇਂ ਹੈ? ਸੂਝਵਾਨ ਕਹਿੰਦੇ ਆ, ਬੰਦੇ ਨੂੰ ਜਦੋਂ ਪਛਤਾਵਾ ਹੁੰਦਾ ਦੋ ਤਰੀਕਿਆਂ ਨਾਲ ਹੁੰਦਾ। ਪਛਤਾਵੇ ਦਾ ਅਰਥ ਕਿ ਜਦੋਂ ਇਨਸਾਨ ਦੇ ਤੁਰ ਅੰਦਰੋਂ ਇਹ ਦੋ ਕਰਮਾਂ ਦੇ ਪ੍ਰਤੀ ਇਹ ਫੁਰਨੇ ਪੈਦਾ ਹੋ ਜਾਣ, ਮੈਂ ਜ਼ਿੰਦਗੀ ਚ ਬਹੁਤ ਮਾੜਾ ਕੀਤਾ, ਪਛਤਾਉਣ ਲੱਗ ਪਏ। ਸੁਣਿਓ ਮੇਰੀ ਬੇਨਤੀ, ਦੋ ਕਰਮ ਕੀ ਨੇ ਜੀ? ਦੋ ਹੀ ਗੱਲਾਂ ਦਾ ਪਛਤਾਵਾ। ਇੱਕ ਹੈ ਕੀਤੇ ਹੋਏ ਕੰਮਾਂ ਦਾ ਪਛਤਾਵਾ, ਤੇ ਦੂਸਰਾ ਹੈ ਜਿਹੜੇ ਕਰਨੇ ਸਨ ਮੈਂ ਕੀਤੇ ਨਹੀਂ। ਮੈਂ ਲਫ਼ਜ਼ ਇਹਦੇ ਲਈ ਦੋ ਵਰਤਣਾ ਹੁੰਦਾ, ਇੱਕ ਕੀਤੇ ਹੋਏ ਕੰਮਾਂ ਦਾ ਪਛਤਾਵਾ, ਦੂਸਰਾ ਅਕੀਤੇ। ਅਕੀਤੇ ਦਰ ਤੇ ਜਿਹੜੇ ਜ਼ਿੰਦਗੀ ਚ ਕਰਨ ਕੀਤੇ ਨਹੀਂ ਪਰ ਮੈਨੂੰ ਕਰਨੇ ਚਾਹੀਦੇ ਸਨ। ਮਹਾਰਾਜ ਸੱਚ ਇਹਵੇ ਦੋ ਹੀ ਗੱਲਾਂ ਦਾ ਪਛਤਾਵਾ। ਉਦਾਹਰਨ ਦੇ ਤੌਰ ਤੇ ਜਪ ਕਰਨਾ ਸੀ, ਮੈਂ ਸਾਰੀ ਜ਼ਿੰਦਗੀ ਨਿੰਦਿਆ ਹੀ ਕਰਦਾ ਰਿਹਾ, ਪਛਤਾਵਾ ਆ ਗਿਆ ਨਾ। ਹੁਣ ਇੱਥੇ ਦੋ ਗੱਲਾਂ ਆ ਗਈਆਂ, ਜੋ ਨਹੀਂ ਸੀ ਕਰਨਾ ਉਹ ਮੈਂ ਕੀਤਾ, ਇੱਕ ਜੋ ਨਹੀਂ ਕਰਨਾ ਉਹ ਮੈਂ ਕੀਤਾ, ਜੋ ਕਰਨਾ ਸੀ ਮੈਂ ਆਪਣੀ ਜ਼ਿੰਦਗੀ ਚ ਕੀਤਾ ਹੀ ਨਹੀਂ। ਇਹੀ ਗੱਲਾਂ ਨੇ ਜੋ ਜਿਹੜੇ ਕਰਮ ਨਹੀਂ ਸਨ ਕਰਨੇ, ਸਿੱਧੇ ਪੰਜਾਬੀ ਚ ਕਹਾਂ, ਉਹ ਮੈਂ ਸਾਰੀ ਜ਼ਿੰਦਗੀ ਕੀਤੇ, ਤੇ ਜਿਹੜੇ ਕਰਮ ਮੈਨੂੰ ਸਾਰੀ ਜ਼ਿੰਦਗੀ ਕਰਨੇ ਚਾਹੀਦੇ ਸਨ ਮੈਂ ਇੱਕ ਦਿਨ ਵੀ ਨਹੀਂ ਕੀਤਾ। ਮੈਂ ਦੱਸ ਕੇ ਇੱਕ ਵਾਰੀ ਬੇਨਤੀ ਕਰਦਾ, ਗੁਰੂ ਅਰਜਨ ਸਾਹਿਬ ਜੀ ਦਾ ਸੋਦਰ ਹੈ ਰਾਜ ਸਾਹਿਬ ਜੀ ਦਾ, ਇਹ ਜਿਹੜਾ ਦੋ ਤੁਕਾਂ ਨੇ ਨਾ ਸ਼ਬਦ ਦੀਆਂ, ਇਹ ਸੱਚੀ ਮੁੱਚੀ ਕੀਤੇ ਤੇ ਅਣ ਕੀਤੇ ਦੀ ਗੱਲ ਹੈ। ਉਹ ਸ਼ਬਦ ਹੈ ਜਪ, ਤਪ, ਸੰਜਮ, ਧਰਮ ਨਾ ਕਮਾਇਆ। ਇਹਦਾ ਮਤਲਬ ਇਹ ਨਹੀਂ ਮੈਂ ਕੀਤੇ ਕਰਨੇ ਚਾਹੀਦੇ ਸਨ, ਨਾ ਮੈਂ ਜਪ ਕੀਤਾ, ਨਾ ਮੈਂ ਤਪ ਕੀਤਾ, ਨਾ ਮੈਂ ਇੰਦਰੀਆਂ ਦਾ ਸੰਜਮ ਰੱਖਿਆ, ਨਾ ਮੈਂ ਆਪਣੀ ਜ਼ਿੰਦਗੀ ਚ ਧਰਮ ਨੂੰ ਕਮਾਇਆ। ਜਪ, ਤਪ, ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧ। ਗੁਰਮੁਖੋ, ਸੇਵਾ ਨਹੀਂ ਕੀਤੀ ਸਤਿਗੁਰੂ ਦੀ ਸੰਗਤ ਦੀ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਰਾਇਆ ਦਾ ਅਰਥ ਰਾਜਾ ਵੈਸੇ ਹੁੰਦਾ ਪਰਮੇਸ਼ਵਰ ਲਈ। ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਫਿਰ ਕੀ ਕੀਤਾ? ਕਹੋ ਨਾਨਕ, ਮਹਾਰਾਜ ਸ਼ਬਦ ਵਰਤ ਰਹੇ ਇਹ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੂ ਸ਼ਰਮਾ। ਪਰਮਾਤਮਾ, ਮੈਂ ਸਿਰਫ ਜ਼ਿੰਦਗੀ ਦੇ ਵਿਚ ਨੀਚ ਕਰਮ ਹੀ ਕੀਤੇ ਆ, ਤੇ ਹੁਣ ਤੇਰੇ ਚਰਨਾਂ ਚ ਆ ਕੇ ਡਿੱਗ ਪਿਆ, ਤੁਸੀਂ ਡਿੱਗੇ ਹੋਏ ਦੀ ਸ਼ਰਮ ਰੱਖ ਲਓ। ਅਰਜ਼ ਹੈ ਹੁਣ ਉਦੋਂ ਫਿਰ ਪਛਤਾਵਾ ਉੱਠਦਾ ਵੀ ਮੈਨੂੰ ਇਹ ਕੰਮ ਨਹੀਂ ਸਨ ਕਰਨੇ ਚਾਹੀਦੇ, ਮੈਂ ਕਰ ਬੈਠਾ। ਹੁਣ ਇਸ ਤੋਂ ਅੱਗੇ ਪਛਤਾਵੇ ਤੋਂ ਅਗਲੀ ਜਿਹੜੀ, ਕਈ ਵਾਰੀ ਯਾਦ ਰੱਖਿਓ ਇਹ ਮਨ ਇੰਨਾ ਤੇਜ਼ ਹੈ, ਥੋੜਾ ਜਿਹਾ ਪਛਤਾਵਾ ਕਰਦਾ ਸਵੇਰੇ ਫਿਰ ਉਸੇ ਤਰ੍ਹਾਂ ਹੋ ਜਾਂਦਾ, ਦੋ ਘੜੀਆਂ ਝਟਕਾ ਲੱਗਦਾ, ਉਦੋਂ ਬਾਅਦ ਭੁੱਲ ਜਾਂਦਾ। ਇਹਦੇ ਵਰਗਾ ਢੀਠ ਥੋੜਾ ਕੋਈ। ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਬਦ ਕਹਿਣੇ ਪਏ, ਸਵਾਨ ਪੂਜੋ ਭਇਓ ਨਾ ਸੋਧੋ, ਬਹੁਤ ਯਤਨ ਮੈਂ ਕੀਨੋ। ਆਪਾਂ ਤਾਂ ਯਤਨ ਵੀ ਕੋਈ ਨਹੀਂ ਕੀਤਾ ਜੀ। ਮਹਾਰਾਜ ਇੰਨੀ ਕਮਾਈ ਕਰਕੇ, ਬਾਬਾ ਬਕਾਲਾ ਸਾਹਿਬ ਬੰਦਗੀ ਕਰਕੇ ਸਾਰੀ ਜ਼ਿੰਦਗੀ, ਜਿੱਥੇ ਗੁਰੂ ਤੇਗ ਬਹਾਦਰ ਗਏ ਸੱਚੇ ਪਾਤਸ਼ਾਹ, ਨਿਰੰਤਰ ਪਰਮਾਤਮਾ ਦੀ ਭਗਤੀ ਚ ਰਹੇ, ਇੰਨੀ ਇਬਾਦਤ, ਇੰਨੀ ਭਗਤੀ ਕਰਕੇ ਮਨ ਦੀ ਅਵਸਥਾ ਦੱਸਦੇ ਨੇ ਜਿਵੇਂ ਕੁੱਤੇ ਦੀ ਪੂਛਲ, ਸਾਰੀ ਜ਼ਿੰਦਗੀ ਟੇਢੀ ਦੀ ਟੇਢੀ ਰਹੀ। ਕਹਿੰਦੇ ਯਤਨ ਬੜਾ ਕੀਤਾ ਪਰ ਇਹ ਕੁੱਤੇ ਦੀ ਪੂਛ ਵਰਗਾ ਮਨ ਕਦੀ ਸਿੱਧਾ ਹੋਇਆ ਹੀ ਨਹੀਂ। ਮਹਾਰਾਜ ਕਹਿੰਦੇ ਪਛਤਾਵਾ ਆਉਂਦਾ ਬੰਦੇ ਨੂੰ ਥੋੜਾ ਬਹੁਤਾ, ਵੀ ਚਲੋ ਵੀ ਮੈਂ ਮਾੜਾ ਕੰਮ ਕੀਤਾ। ਉਂਝ ਵੈਸੇ ਪਹਿਲੀ ਗਲਤੀ ਬੰਦੇ ਨੂੰ ਸੌਣ ਨਹੀਂ ਦਿੰਦੀ, ਜੇ ਨਾ ਬੰਦਾ ਸੁਧਰੇ ਕੁਝ ਦਿਨਾਂ ਬਾਅਦ ਫਿਰ ਗਲਤੀ ਕਰਦਾ, ਫਿਰ ਗਲਤੀ ਤੇ ਗਲਤੀ, ਪਾਪ ਤੇ ਪਾਪ ਕਰਕੇ ਗੁਰਮੁਖੋ ਸੱਚੀ ਮੁੱਚੀ ਬੰਦਾ ਇੰਨਾ ਕੁ ਢੀਠ ਹੋ ਜਾਂਦਾ, ਪਾਪ ਕਰਨ ਹੀ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ। ਅਰਜ਼ ਹੈ ਪਛਤਾਵਾ, ਜਦੋਂ ਪਹਿਲੇ ਦਿਨ ਕਰਮ ਕੀਤਾ ਪਛਤਾਵਾ ਆਇਆ ਮੈਂ ਗਲਤ ਕੀਤਾ ਹੈ, ਫਿਰ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰੇ ਉਹ ਅਗਲਾ ਸਟੈਪ ਹੈ ਜੀ ਪ੍ਰਾਸ਼ਚਿਤ। ਇਸ ਨੂੰ ਫਿਰ ਸੁਣਿਓ, ਪਛਤਾਵੇ ਵਿੱਚੋਂ ਹੀ ਪ੍ਰਾਸ਼ਚਿਤ ਜਨਮ ਲੈਂਦਾ। ਉਂਝ ਵੈਸੇ ਪ੍ਰਾਸ਼ਚਿਤ ਦੇ ਲਫ਼ਜ਼ੀ ਅਰਥ ਹੁੰਦੇ ਨੇ ਕਿ ਜਿਹੜੇ ਪਾਪ ਕਰਮ ਕੀਤੇ ਨੇ ਉਹਨਾਂ ਕਰਮਾਂ ਨੂੰ ਧੋਣ ਵਾਸਤੇ ਮੈਂ ਕਰਮ ਕਿਹੜੇ ਕਰਾਂ। ਇਹ ਸਿੱਧੇ ਅਰਥ ਮੈਂ ਕਰਾਂਗਾ ਪਛਤਾਵਾ। ਪਛਤਾਵੇ ਤੋਂ ਬਾਅਦ ਹੈ ਪ੍ਰਾਸ਼ਚਿਤ। ਉਂਝ ਪ੍ਰਾਸ਼ਚਿਤ ਕਰਨ ਵਾਲਾ ਬੰਦਾ ਕਈ ਵਾਰੀ ਇੰਨੇ ਦ੍ਰਿੜ ਇਰਾਦੇ ਵਾਲਾ ਹੋ ਜਾਂਦਾ, ਉਹ ਸੰਕਲਪ ਕਰ ਲੈਂਦਾ ਹੈ ਕਿ ਅੱਜ ਤੋਂ ਬਾਅਦ ਮੈਂ ਮਰ ਜਾਵਾਂਗਾ ਪਰ ਮੈਂ ਇਹ ਮਾੜਾ ਕੰਮ ਨਹੀਂ ਕਰਨਾ। ਇੱਕ ਹੋਰ ਬੇਨਤੀ, ਇਸ ਪ੍ਰਾਸ਼ਚਿਤ ਕਰਮ ਦੇ ਨਾਲ ਇੱਕ ਹੋਰ ਸ਼ਬਦ ਹੈ ਜੀ, ਵਾਹਿਗੁਰੂ ਜੀ ਔਖਾ ਲੱਗੇਗਾ ਮੈਂ ਇਹਦੇ ਅਰਥ ਕਰੀ ਜਾਂਦਾ। ਇੱਕ ਹੋਰ ਕਰਮ ਹੈ ਪ੍ਰਾਸ਼ਚਿਤ, ਆਪਾਂ ਕਹਿੰਦੇ ਇਹਨੂੰ ਇੱਕ ਹੋਰ ਸ਼ਬਦ ਹੈ ਤੋਬਾ। ਤੁਸੀਂ ਕਹਿੰਦੇ ਫਲਾਣਾ ਬੰਦਾ ਕਹਿੰਦਾ ਮੈਂ ਅੱਜ ਤੋਂ ਬਾਅਦ ਤੋਬਾ ਕੀਤੀ। ਹੁਣ ਤੋਬਾ ਕਰਨ ਲੱਗਿਆ ਬੰਦਾ ਫਿਰ ਆਪਣੇ ਸਰੀਰ ਦੀ ਮੁਦਰਾ ਬਣਾਉਂਦਾ, ਇਹਦਾ ਸਰੀਰ ਐਕਸ਼ਨ ਕਰਦਾ। ਉਦਾਹਰਣ ਦੇ ਤੌਰ ਤੇ ਜਿਵੇਂ ਤੋਬਾ ਕਰਨ ਵਾਲਾ ਆਪਣੇ ਕੰਨਾਂ ਨੂੰ ਹੱਥ ਲਾ ਲੈਂਦਾ, ਇਹਦਾ ਮਤਲਬ ਉਹ ਮੰਨ ਰਿਹਾ ਕਿ ਮੈਂ ਪ੍ਰਾਸ਼ਚਿਤ ਕਰ ਰਿਹਾ, ਮੈਂ ਗਲਤੀ ਕੀਤੀ, ਕੰਨਾਂ ਨੂੰ ਹੱਥ ਲਾ ਲਿਆ। ਅਸੀਂ ਕਈ ਵਾਰੀ ਦੇਖਦੇ ਹਾਂ ਕਿ ਬੰਦਾ ਹੱਥ ਜੋੜ ਕੇ ਖਲੋ ਜਾਂਦਾ, ਕਈ ਵਾਰੀ ਕਈ ਬੰਦੇ ਨੱਕ ਰੜਕੀ ਰਗੜੀ ਜਾਂਦੇ ਆ, ਕਈ ਬੰਦੇ ਸੱਚੀ ਮੁੱਚੀ ਰੋ ਰੋ ਕੇ ਲਿਲਕੜੀਆਂ ਲਈ ਜਾਂਦੇ ਆ। ਇਹਨੂੰ ਆਪਾਂ ਤੋਬਾ ਕਹਿੰਦੇ ਹੁੰਦੇ ਹਾਂ ਕਿ ਬੰਦਾ ਤੋਬਾ ਕਰਨ ਲੱਗ ਪਿਆ। ਵੈਸੇ ਅਸੀਂ ਤੋਬਾ ਦੇ ਅਰਥ ਕਰਨੇ ਅੱਜ ਤੋਂ ਬਾਅਦ ਨਹੀਂ ਕਰਨਾ, ਪਰ ਇਹ ਵੀ ਤੋਬਾ ਮਿਲਦਾ ਇਹਦੇ ਨਾਲ ਕਿ ਉਹ ਹੱਥ ਜੋੜਦਾ, ਲਕੀਰਾਂ ਕੱਢਦਾ, ਪਰ ਉਹ ਪਖੰਡ ਨਹੀਂ। ਜਿਹੜਾ ਸੱਚੀ ਮੁੱਚੀ ਧਰੋ ਅੰਦਰੋਂ ਡਿੱਗ ਪੈਂਦਾ ਹੈ ਗੁਰਮੁਖੋ, ਉਹਦੇ ਸਰੀਰ ਬਾਹਰ ਮੁਖੀ ਦੇਖ ਕੇ ਦੱਸਦਾ ਹੈ ਬੰਦਾ ਅੰਦਰੋਂ ਚੁੱਕਣ ਲੱਗ ਪਿਆ ਹੈ। ਇਹ ਹੈ ਤੋਬਾ, ਪਹਿਲਾਂ ਪਛਤਾਵਾ ਫਿਰ ਤੋਬਾ। ਇਸ ਤੋਂ ਅਗਲੀ ਮੈਂ ਬੇਨਤੀ ਕਰਾਂਗਾ, ਇੱਕ ਸ਼ਬਦ ਹੈ ਕੁਫਾਰਾ, ਇਹਨੂੰ ਥੋੜਾ ਜਿਹਾ ਆਪਣੇ ਚ ਆਪਾਂ ਦੇਖਾਂਗੇ। ਕੁਫਾਰੇ ਵਿੱਚ ਗਿਆ ਹੋਇਆ ਬੰਦਾ ਜਦੋਂ ਪ੍ਰਾਸ਼ਚਿਤ ਕਰਮ ਕਰਦਾ, ਉਹ ਫਿਰ ਤੀਜਾ ਕੰਮ ਕੀ ਕਰਦਾ, ਜਿਹੜੇ ਕੰਮ ਕੀਤੇ ਨੇ ਨਾ ਉਹਦੇ ਬਦਲੇ ਸਰੀਰ ਨੂੰ ਸਜ਼ਾ ਦੇਣ ਲੱਗ ਪੈਂਦਾ। ਫਿਰ ਸੁਣਿਓ, ਕਰਮ ਕੀਤਾ ਮਾੜਾ, ਪਛਤਾਵਾ ਆਇਆ, ਹੁਣ ਕੀ ਕਰਦਾ, ਜਾਂ ਤਾਂ ਅੱਗ ਬਾਲ ਕੇ ਨਾ ਵੱਡੀਆਂ ਵੱਡੀਆਂ ਧੂਣੀਆਂ ਉਹਦੇ ਵਿੱਚ ਬਹਿ ਜਾਂਦਾ, ਜਾਂ ਪੁੱਠਿਆਂ ਲਟਕਣ ਲੱਗ ਪੈਂਦਾ, ਜਾਂ ਵਰਤ ਰੱਖ ਕੇ ਭੁੱਖਿਆਂ ਰਹਿ ਕੇ ਇਸ ਗੱਲ ਦਾ ਆਪਣੇ ਆਪ ਨੂੰ ਸਜ਼ਾ ਦਿੰਦਾ ਹੈ ਕਿ ਮੈਂ ਇਹ ਕਰਮ ਕੀਤੇ। ਸਾਡੇ ਧਰਮ ਦੀ ਦੁਨੀਆਂ ਵਿੱਚ ਅਸੀਂ ਦੇਖਦੇ ਹਾਂ ਅੰਮ੍ਰਿਤ ਸੰਚਾਰ ਹੁੰਦਾ, ਉਹਦਾ ਇੱਕ ਹਿੱਸਾ ਹੈ। ਜਿਹੜੇ ਬੰਦੇ ਆਪਣੀ ਜ਼ਿੰਦਗੀ ਵਿੱਚ ਪਤਿਤ ਹੋ ਜਾਂਦੇ ਆ, ਉਹਨਾਂ ਨੂੰ ਪੰਜਾਂ ਪਿਆਰਿਆਂ ਸਾਹਮਣੇ ਆ ਕੇ ਆਪਣੇ ਅੰਦਰ ਦੀ ਹਰ ਗੱਲ ਦੱਸਣੀ ਪੈਂਦੀ ਏ। ਫਿਰ ਪੰਜ ਪਿਆਰੇ ਅਸੀਂ ਸ਼ਬਦ ਵਰਤਦੇ ਹਾਂ ਤਨਖਾਹ ਲਾਣਾ, ਆਪਾਂ ਕਹਿੰਦੇ ਹਾਂ ਸਜ਼ਾ ਲਾਣੀ। ਗੁਰਮੁਖੋ ਚੇਤੇ ਰੱਖਿਓ, ਇਹ ਵਿਧਾਨ ਇਹੀ ਹੈ ਕਿ ਬੰਦਾ ਕੁਫਾਰੇ ਵੀ ਚਲਾ ਗਿਆ, ਉਹਨੂੰ ਆਪਣੇ ਆਪ ਨੂੰ ਸਜ਼ਾ ਲਾਂਦਾ, ਜਾਂ ਉਹਨੂੰ ਧਰਮ ਦੀ ਦੁਨੀਆਂ ਵਿੱਚ ਬਣਾਏ ਕੋਈ ਨੇਮ ਸਜ਼ਾ ਲਾਂਦੇ ਆ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਆਹ ਕੁਝ ਕੀਤਾ, ਉਸ ਤੋਂ ਬਾਅਦ ਫਿਰ ਅੱਗੇ ਤੁਰਦਾ। ਮੈਂ ਅਰਜ਼ ਕਰਾਂਗਾ ਜੀ, ਪਰ ਇਹ ਵੀ ਤੁਰ ਅੰਦਰ ਤੋਂ ਮਨ ਲੈ ਕਿ ਮੈਂ ਜ਼ਿੰਦਗੀ ਚ ਇਹ ਕਰਮ ਕੀਤੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਹਾਲਾਂਕਿ ਜਿਸ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਪਿਆਰਿਓ, ਯਾਦ ਰੱਖਿਓ ਉਹਨਾਂ ਦੀ ਜ਼ਿੰਦਗੀ ਚ ਕੋਈ ਮਾੜਾ ਕਰਮ ਨਹੀਂ। ਧੰਨ ਗੁਰੂ ਰਾਮਦਾਸ, ਮੈਂ ਕਹਿੰਦਾ ਏਡੀ ਵੱਡੀ ਗੁਰਸਿੱਖੋ ਕਿਤੇ ਹੋਵੇਗੀ ਬਖਸ਼ਿਸ਼। ਅਸੀਂ ਕਿਸੇ ਨੂੰ ਕਹਿੰਦੇ ਜੀ ਮੇਰੀ ਅਰਦਾਸ ਕਰੋ, ਮੈਂ ਬੜਾ ਪਾਪੀ, ਬੜੇ ਲੋਕ ਵਰਤਦੇ ਸ਼ਬਦ, ਮੈਂ ਬੜਾ ਪਾਪੀ ਹਾਂ ਜੀ, ਮੇਰੇ ਵਰਗਾ ਪਾਪੀ। ਜੇ ਤੂੰ ਤੇਰੇ ਵਰਗਾ ਪਾਪੀ ਸਾਲ ਵੀ ਪਹਿਲਾਂ ਮੈਂ ਪਾਪੀ, ਪੰਜ ਸਾਲ ਪਹਿਲਾਂ ਵੀ ਮੈਂ ਪਾਪੀ, ਤੇ ਫਿਰ ਤੂੰ ਇਹਦਾ ਮਤਲਬ ਬੇਈਮਾਨੀ ਕਰ ਰਿਹਾ। ਜੇ ਸੱਚੀ ਮੁੱਚੀ ਅੰਦਰੋਂ ਮੰਨਿਆ ਹੁੰਦਾ ਉਦੋਂ ਬਾਅਦ ਪਾਪੀ ਨਾ ਰਹਿੰਦਾ। ਹੁਣ ਕੀ ਗੁਰੂ ਰਾਮਦਾਸ ਇਹ ਪਾਪ ਕੀਤਾ ਜੀ? ਨਹੀਂ ਗੁਰਮੁਖੋ, ਬਸ ਅਰਦਾਸ ਜੇ ਅਸੀਂ ਕਹਿੰਦੇ ਨਾ ਜੀ ਇਹ ਅਰਦਾਸ ਕਰੋ, ਮੈਂ ਬੇਨਤੀ ਕਰਾਂ, ਬਹੁਤ ਕੁਛ ਨਾ ਹੁੰਦਾ ਹੋਵੇ, ਇਸੇ ਤੁਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਾਪ ਹੀ ਬਣਾ ਲਈਏ ਕਿ ਮੇਰੇ ਸਤਿਗੁਰੂ ਆਪਣੇ ਕਰਮਾਂ ਵੱਲ ਵੇਖ ਕੇ ਕਿ ਮੈਂ ਸੱਚੀ ਮੁੱਚੀ ਜ਼ਿੰਦਗੀ ਚ ਨੀਚ ਕਰਮ ਕੀਤੇ ਨੇ। ਗੁਰਮੁਖੋ, ਇਹ ਸਾਨੂੰ ਅਰਦਾਸ ਕਰਨ ਦੀ ਲੋੜ ਨਹੀਂ, ਗੁਰੂ ਰਾਮਦਾਸ ਦੀ ਤੁਕ ਹੀ ਰੱਬ ਦੀ ਦਰਗਾਹ ਵਿਚ ਪਹੁੰਚ ਜਾਂਦੀ ਹੈ। ਕਿ ਗੁਰੂ ਰਾਮਦਾਸ ਦੇ ਕਰਮ ਨੇ, ਮੈਂ ਇੱਕ ਉਦਾਹਰਣ ਦੇਣਾ ਆਪ ਜੀ ਨੂੰ। ਸਤਿਗੁਰਾਂ ਦੇ ਜਦੋਂ ਅਸੀਂ ਪਾਠ ਕਰਨੇ ਆ, ਇੱਕ ਸਵਈਆ ਰੋਜ਼ ਪੜਿਆ ਜਾਂਦਾ ਜੀ, ਦੋ ਸਵਈਏ ਮੈਂ ਬੇਨਤੀ ਕਰਨੀ, ਕਿਉਂਕਿ ਗੁਰੂ ਰਾਮਦਾਸ ਦੀ ਸਿਫਤ ਵਿਚ, ਸੱਚੇ ਪਿਤਾ ਜੀ ਦੀ ਸਿਫਤ ਵਿਚ ਸਭ ਤੋਂ ਵੱਧ ਸਵਈਏ ਨੇ। ਉਸ ਦਿਨ ਮੈਂ ਟਰੇਸੀ ਵੀ ਕਿਹਾ, ਮੰਜੀ ਸਾਹਿਬ ਵੀ ਬੇਨਤੀ ਕੀਤੀ, ਸ਼ਾਇਦ ਆਪ ਜੀ ਕੋਲ ਵੀ ਕੀਤੀ ਹੋਵੇ, ਕਿ ਆਮ ਤੌਰ ਤੇ ਦੁਨੀਆਂਦਾਰ ਬੰਦਿਆਂ ਦੀ ਸ਼ੁਰੂਆਤ ਨਾ ਰਾਜਿਆਂ ਦੇ ਪੁੱਤਰਾਂ ਦੀ ਸੋਨੇ ਦੇ ਗਹਿਣੇ ਪਾ ਕੇ ਹੁੰਦੀ। ਰਾਜਕੁਮਾਰ ਨੇ ਸੋਨੇ ਦੇ ਛਤਰਾਂ ਥੱਲੇ ਉਹਨਾਂ ਦੇ ਪੰਗੂੜੇ ਹੁੰਦੇ ਆ, ਪਰ ਕਈ ਵਾਰੀ ਸੋਨੇ ਦੇ ਛਤਰਾਂ ਥੱਲੇ ਜੰਮੇ ਹੋਏ, ਸੋਨੇ ਦੇ ਬਰਤਨਾਂ ਵਿਚ ਖਾਣ ਵਾਲੇ ਉਹਨਾਂ ਬੰਦਿਆਂ ਦਾ ਅੰਤ ਇੰਨਾ ਮਾੜਾ ਹੁੰਦਾ, ਉਹਨਾਂ ਦੇ ਸਰੀਰ ਨੂੰ ਸਾਂਭਣ ਵਾਸਤੇ ਵੀ ਚਾਰ ਬੰਦੇ ਨਹੀਂ ਹੁੰਦੇ। ਸ਼ੁਰੂਆਤ ਉਹਨਾਂ ਦੀ ਅਮੀਰੀ ਚ ਹੋਈ, ਇੱਥੋਂ ਤੱਕ ਕਿ ਕਈ ਵਾਰੀ ਸੁਣਨ ਨੂੰ ਵੇਖਣ ਨੂੰ ਮਿਲਦਾ ਹੈ, ਬਰਸੋਂ ਰਾਹ ਜਿਨ ਕੇ ਸਰ ਪੇ ਛਤਰੇ ਜ਼ਰੀ, ਤੁਰਬਤ ਪੇ ਉਨਕੀ ਨਾ ਸ਼ਾਮਿਆਨਾ ਦੇਖਾ। ਜਿਨ੍ਹਾਂ ਬੰਦਿਆਂ ਦੇ ਸਿਰ ਦੇ ਉੱਤੇ ਸਾਲਾਂ ਬੱਧੀ ਛਤਰ ਚੁਲਦੇ ਸਨ, ਮਰੇ ਕੋਈ ਬੰਦਿਆਂ ਦੀ ਕਬਰ ਤੇ ਕੋਈ ਸ਼ਮਿਆਨਾ ਵੀ ਲਾਉਣ ਨੂੰ ਤਿਆਰ ਨਹੀਂ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੀ ਸ਼ੁਰੂਆਤ ਜਿਹੜੀ ਹੈ ਸਿਰ ਤੇ ਘੁੰਗਣੀਆਂ ਦੀ ਟੋਕਰੀ ਰੱਖ ਕੇ ਹੋਈ ਹੈ। ਉਸ ਦਿਨ ਮਰਜ਼ ਕੀਤੀ, ਥੋੜਾ ਜਿਹਾ ਰਿਪੀਟ ਕਰ ਲੱਗਾ, ਸਿਰ ਤੇ ਘੁੰਗਣੀਆਂ ਚੁੱਕ ਕੇ ਵੇਚਦੇ ਆ ਲਾਹੌਰ ਦੀਆਂ ਗਲੀਆਂ ਚ। ਗੋਇੰਦਵਾਲ ਸਾਹਿਬ ਆਏ ਉਥੇ, ਪਰ ਉਸ ਵਕਤ ਦਾ ਜਿਹੜਾ ਲੋਕਾਂ ਦਾ ਸ਼ਰੀਕਾਂ ਦਾ ਵਰਤਾਰਾ ਸੀ ਉਥੇ, ਸਾਰਿਆਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਲਈ ਬੜੇ ਸ਼ਬਦ ਸ਼ਰੀਕਾਂ ਨੇ ਮਾੜੇ ਵਰਤੇ। ਅੱਜ ਜਦੋਂ ਸਤਿਗੁਰੂ ਦੇ ਦਰਬਾਰ ਵਿਚ ਆਪਾਂ ਨਤਮਸਤਕ ਹੁੰਦੇ ਹਾਂ, ਸੱਚੀ ਏਵੇਂ ਮੈਨੂੰ ਤਕਰੀਬਨ 18 ਸਾਲ ਹੋ ਚੁੱਕੇ ਨੇ ਹਜ਼ੂਰ ਦੇ ਪੁਰਬ ਦੀ ਕਥਾ ਕਰਦਿਆਂ, ਤੇ ਮੈਂ ਦੁਹਾਈ ਦੇ ਕੇ ਕਹਿਣਾ, ਸਿੱਖੋ ਕੱਲਾ ਤੁਹਾਡੇ ਲਈ ਕਰੋੜਾਂ ਬ੍ਰਹਿਮੰਡਾਂ ਖੰਡਾਂ ਵਿਚ ਹਰਿਮੰਦਰ ਸਾਹਿਬ ਦੇ ਤੁਲ ਹੋਰ ਕੁਛ ਵੀ ਨਹੀਂ, ਇਸ ਦੇ ਬਰਾਬਰ ਕੁਛ ਨਹੀਂ। ਗੁਰੂ ਰਾਮਦਾਸ ਸ਼ੁਰੂਆਤ ਹਜ਼ੂਰ ਦੀ ਟੋਕਰੀ ਘੁੰਗਣੀਆਂ ਤੋਂ ਹੋਈ, ਫਿਰ 21 ਸਾਲ ਕਰੀਬ ਗੁਰੂ ਨਾਨਕ ਸਾਹਿਬ ਦੇ ਘਰ ਚ ਸੇਵਾ ਦੀ ਟੋਕਰੀ ਟੋਈ। ਤਕਰੀਬਨ 21 ਸਾਲ ਬਣਦੇ ਨੇ ਗੁਰੂ ਰਾਮਦਾਸ ਜੀ ਦੇ ਗੋਇੰਦਵਾਲ ਜੀ 21 ਸਾਲ। ਮੈਂ ਉਸ ਦਿਨ ਕਿਹਾ, ਉਹ ਖੂਹ ਹੈ ਜਿਹੜੇ ਆਪ ਜੀ ਗੋਇੰਦਵਾਲ ਸਾਹਿਬ ਜਾਓਗੇ ਜਿੱਥੇ ਸਤਿਗੁਰਾਂ ਦਾ ਚੁਬਾਰਾ ਹੈ, ਉਹਦੇ ਥੱਲਿਓਂ ਜਦੋਂ ਉਹਨੂੰ ਪੱਟਿਆ ਥੱਲਿਓਂ ਤਹਿਖਾਨਾ ਨਿਕਲਿਆ ਹੈ। ਜਿਹੜਾ ਮਹਾਰਾਜ ਦਾ ਚੁਬਾਰਾ, ਉਹਦੇ ਥੱਲੇ ਵੀ ਤਹਿਖਾਨਾ ਜੇ ਬੇਸਮੈਂਟ ਇਸ ਤਰ੍ਹਾਂ ਬਣੇ ਨੇ, ਕਮਰੇ ਬਹੁਤ ਸੋਹਣੇ। ਚੁਬਾਰੇ ਵਿਚ ਦੇਖੋ ਤੇ ਸਾਹਮਣੇ ਇੱਕ ਖੂਹ ਹੈ, ਉਸ ਖੂਹ ਦਾ ਨਾਮ ਹੈ ਗੁਰੂ ਰਾਮਦਾਸ ਜੀ ਦਾ ਖੂਹ। ਮੈਂ ਸੱਚੀ ਮੈਂ ਇਤਿਹਾਸ ਨਹੀਂ ਸੀ ਪੜਿਆ, ਜਦੋਂ ਉਥੇ ਗਏ ਉਹਨਾਂ ਦੱਸਿਆ, ਭਾਈ ਸਾਹਿਬ ਇੱਥੇ ਗੁਰੂ ਰਾਮਦਾਸ ਜਲ ਛਕਾ ਰਹੇ ਸਨ, ਖੂਹ ਤੇ ਜਲ ਛਕਾਉਂਦੇ ਸਨ। ਜਦੋਂ ਦੁਪਹਿਰ ਹੋ ਜਾਣੀ, ਲੰਘਦਿਆਂ ਨੂੰ ਜਲ ਛਕਾਉਣਾ, ਤੇ ਮਾਤਾ ਮਨਸਾ ਦੇਵੀ ਜੀ ਨੇ ਸ਼ਬਦ ਕਹੇ ਸਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਆਪਣੀ ਬੇਟੀ ਭਾਨੀ ਵਰਨ ਯੋਗ ਹੈ, ਕੋਈ ਇਹੋ ਜਿਹਾ ਵਰ ਲੱਭੋ ਜਿਹੋ ਜਿਹਾ ਰਾਮਦਾਸ ਨੇ, ਕਿਸੇ ਨੂੰ ਮਾੜਾ ਨਹੀਂ ਬੋਲਦੇ, ਸੇਵਾ ਕਰਦੇ ਆ, ਸਿਮਰਨ ਕਰਦੇ ਆ। ਤੇ ਦੂਜੀ ਗੱਲ, ਗੁਰੂ ਰਾਮਦਾਸ ਜੀ ਦੇ ਗੁਰਮੁਖੋ ਗੁਰੂ ਅਮਰਦਾਸ ਜੀ ਨੂੰ ਮਿਲਣ ਤੋਂ ਲੈ ਕੇ ਚੋਲਾ ਛੱਡਣ ਤੱਕ ਉਹਨਾਂ ਦੀਆਂ ਅੱਖਾਂ ਵਿੱਚੋਂ ਕਦੀ ਅੰਮ੍ਰਿਤ ਨਹੀਂ ਸੀ ਸੁੱਕਿਆ। ਚਲੋ ਮੈਂ ਵੈਸੇ ਜਲ ਸ਼ਬਦ ਨਹੀਂ ਵਰਤਿਆ, ਕਿਉਂਕਿ ਗੁਰੂ ਰਾਮਦਾਸ ਆਪ ਕਹਿੰਦੇ ਆ, ਕਹਿੰਦੇ ਮੇਰੀਆਂ ਅੱਖਾਂ ਚ ਪਾਣੀ ਨਹੀਂ ਅੰਮ੍ਰਿਤ ਹੈ, ਹਰ ਅੰਮ੍ਰਿਤ ਭਿੰਨੇ ਲੋਇਣਾ ਕਿਆ ਮਾਰੇ ਨੇ, ਇਹ ਨਹੀਂ ਕਿਹਾ ਪਾਣੀ ਹੈ, ਕਿਉਂਕਿ ਪਾਣੀ ਤਾਂ ਸਾਡਾ ਨਿਕਲਦਾ ਦੁੱਖ ਜਾਂ ਸੁੱਖ ਦਾ, ਜਿਹੜਾ ਅੰਦਰੋਂ ਨਾਮ ਦੇ ਅੰਮ੍ਰਿਤ ਪਿਆਲੇ ਨੂੰ ਪੈ ਰਿਹਾ ਉਹਦੀਆਂ ਅੱਖਾਂ ਚ ਪਾਣੀ ਨਹੀਂ ਅੰਮ੍ਰਿਤ ਹੀ ਚੜਦਾ ਹੈ। ਹਰ ਅੰਮ੍ਰਿਤ ਭਿੰਨੇ ਲੋਇੜਾ ਮਨ ਪ੍ਰੇਮ ਰਤਨਾ, ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ, ਕੰਚਨ ਸੁਵਿਨਾ ਗੁਰਮੁਖ ਰੰਗ ਚਲੂ ਲਿਆ ਮੇਰਾ। ਵੇਖੋ ਮਹਾਰਾਜ ਨੇ ਆਪਣੀ ਅਵਸਥਾ ਦੱਸੀ, ਕਹਿੰਦੇ ਮੇਰਾ ਮਨ ਤੇ ਤਨ ਸੱਚੀ ਮੁੱਚੀ ਭਿੱਜ ਗਿਆ ਹੈ, ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਭਿੰਨਾ। ਮੈਂ ਬੇਨਤੀ ਕਰਾਂ, ਉਹਨਾਂ ਕਿਹਾ ਜੀ ਇਹੋ ਜਿਹਾ। ਤੇ ਧੰਨ ਗੁਰੂ ਰਾਮਦਾਸ ਵੱਲ ਵੇਖ ਕੇ ਗੁਰੂ ਅਮਰਦਾਸ ਚੁੱਪ ਕਰ ਗਏ, ਬੈਠੇ ਚੁਬਾਰੇ ਚ ਨੇ। ਉਹਨਾਂ ਫਿਰ ਕਿਹਾ ਮਾਤਾ ਮਨਸਾ ਦੇਵੀ ਜੀ ਨੇ ਸਤਿਗੁਰੂ ਜੀ ਕਿ ਆਪ ਜੀ ਨੇ ਜਵਾਬ ਨਹੀਂ ਦਿੱਤਾ, ਇਹੋ ਜਿਹਾ। ਕਹਿਣ ਲੱਗੇ ਇਹੋ ਜਿਹਾ ਇਸ ਧਰਤੀ ਤੇ ਕੀ, ਇਸ ਪੂਰੇ ਬ੍ਰਹਿਮੰਡ ਵੀ ਸਿਰਫ ਇਹ ਵੇ, ਇਹਦੇ ਵਰਗਾ ਨਾ ਕੋਈ ਹੋਵੇਗਾ ਤੇ ਨਾ ਕਿਸੇ ਨੇ ਹੋਣਾ ਹੈ। ਮੇਰੀ ਅਰਜ਼ ਹੈ, ਥੋੜੀ ਬੇਨਤੀ ਧਿਆਨ ਨਾਲ ਸੁਣੋ, ਜਿਹਦੀ ਸ਼ੁਰੂਆਤ ਘੁੰਗਣੀਆਂ ਦੀ ਟੋਕਰੀ ਤੋਂ ਹੋਈ, ਕਿਉਂਕਿ ਸ਼ਬਦ ਅਜੇ ਉਹਨਾਂ ਦਾ ਨਾ, ਤੇ ਜਿਨ੍ਹਾਂ ਨੇ 21 ਸਾਲ ਤੋਂ ਵੱਧ ਅਜੇ ਗੁਰਤਾ ਤੇ ਨਹੀਂ ਸਨ, ਸਿਰ ਤੇ ਕਾਰ ਸੇਵਾ ਦੀ ਟੋਕਰੀ ਢੋਈ। ਗੁਰਮੁਖੋ, ਉਸ ਸਤਿਗੁਰੂ ਗੁਰੂ ਰਾਮਦਾਸ ਦੇ ਸਿਰ ਦੇ ਉੱਤੇ ਰੂਹਾਨੀ ਛਤਰ ਝੋਲਦੇ ਪਏ ਆ। ਮੈਂ ਸੁਨਹਿਰੀ ਛਤਰ ਨਹੀਂ ਕਹਿ ਰਿਹਾ, ਸੋਨਾ ਤਾਂ ਮੈਟਲ ਹੈ, ਇਹ ਤਾਂ ਕੋਈ ਬੰਦਾ ਵੀ ਪੈਸੇ ਇਕੱਠੇ ਕਰਕੇ ਕਰ ਲੂਗਾ, ਪਰ ਧੰਨ ਗੁਰੂ ਰਾਮਦਾਸ ਜੀ ਦੇ ਸਿਰ ਤੇ ਉਹ ਛਤਰ ਹੈ ਜਿਹਨੂੰ ਭਾਈ ਸਾਹਿਬ ਕਹਿੰਦੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੇ। ਵਿਸ਼ੇ ਤੋਂ ਆਪਾਂ ਦੂਰ ਨਹੀਂ ਜਾਵਾਂਗੇ, ਮੈਂ ਫਿਰ ਉਸੇ ਤੇ ਆਉਣਾ। ਉਹਨਾਂ ਦਾ ਇੱਕ ਤਾਂ ਸਵੱਈਆ ਜੀ ਖਾਸ ਕਰਕੇ ਕਿ ਜਿਹੜਾ ਅਸੀਂ ਸਾਰੇ ਪੜ੍ਹਨ ਤੋਂ ਚੇਤੇ ਹੀ ਸਭ ਨੂੰ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜਿਸ ਸਤਿਗੁਰੂ ਜੀ ਦਾ ਨਾਮ ਲਿਆ ਤੇ ਮੇਰੀ ਫਿਰ ਅਰਜ਼ ਹੈ ਤੁਸੀਂ। ਮੈਂ ਇੱਕ ਵਾਰੀ ਇੱਥੇ ਕਥਾ, ਮੈਨੂੰ ਚੇਤੇ ਵੀ ਭਾਵੇਂ ਕਈ ਸਾਲ ਮੈਂ ਆਉਂਦਾ ਰਿਹਾ ਆਪ ਜੀ ਕੋਲ, ਯਾਦ ਨਹੀਂ ਮੈਨੂੰ ਪਿਛਲੀ, ਯਾਦ ਹੈ ਪਰ ਸਮੇਂ ਦਾ ਗੇੜਾ ਹੁੰਦਾ ਨਾ ਜੀ, ਇਹ ਵੀ ਸਮਾਂ ਹੁੰਦਾ ਹੈ, ਇਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ ਜੀ ਸਮੇਂ ਦਾ। ਪਰ ਸਮਾਂ ਯਾਦ ਰੱਖਿਓ, ਜਿਹਦੇ ਨਾਲ ਪਿੰਡੀਆਂ ਗੰਢਾਂ ਪਈਆਂ ਹੋਣ ਨਾ, ਸਮਾਂ ਦੂਰ ਵੀ ਕਰੇ ਉਹ ਗੰਢ ਕਦੀ ਦੂਰ ਨਹੀਂ ਹੋਣ ਦਿੰਦੀ ਹੁੰਦੀ। ਸਤਿਗੁਰੂ ਗੁਰੂ ਰਾਮਦਾਸ ਉਹਨਾਂ ਦੀ ਪਰਿਕਰਮਾ ਜਾਣਿਆ, ਮੈਂ ਕਹਿੰਦਾ ਵੀ ਜੇ ਉੱਥੇ ਤੁਰਦਿਆਂ ਧੰਨ ਧੰਨ ਗੁਰੂ ਰਾਮਦਾਸ ਕਹਿ ਦਈਏ, ਗੁਰਬਾਣੀ ਕਹਿ ਰਹੀ ਹੈ ਕਿ ਬੋਲ ਧੰਨ ਗੁਰੂ ਰਾਮਦਾਸ ਜੀ, ਕਹਿੰਦੇ ਜੇ ਧੰਨ ਗੁਰੂ ਰਾਮਦਾਸ ਜੀ ਬੋਲੇਗਾ ਤੇਰੀਆਂ ਅੱਖਾਂ ਦਾ ਹਨੇਰਾ ਕੱਟਿਆ ਜਾਏਗਾ। ਸੱਚੀ ਲੋ ਆਪੋ ਆਪਣੀ ਅਵਸਥਾ ਹੁੰਦੀ ਹੈ, ਕੋਈ ਨੀ ਮੈਂ ਕੋਈ ਉੱਥੇ ਭਗਤੀ ਕਰਨਾ, ਪਰ ਉੱਥੇ ਤਾਂ ਮੈਂ ਕਹਿੰਦਾ ਸ਼ੁਰੂਆਤ ਹੀ ਇਹਦੇ ਤੋਂ ਕਰੀਦਾ, ਧੰਨ ਧੰਨ ਗੁਰੂ ਰਾਮਦਾਸ, ਧੰਨ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਆਪ ਜੀ ਬਾਣੀ ਚ ਕਹਿੰਦੇ ਪਏ ਹੋ, ਪਟ ਸਾਹਿਬ ਕਹਿ ਰਹੇ ਨੇ, ਜਿਹੜਾ ਧੰਨ ਗੁਰੂ ਰਾਮਦਾਸ ਕਹਿੰਦਾ ਉਹਨੂੰ ਇਕਾਗਰਤਾ ਮਿਲ ਜਾਂਦੀ ਹੈ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰਨ, ਜਿਸ ਸਤਿਗੁਰੂ ਜੀ ਦਾ ਨਾਮ ਲਿਆ ਇੱਕ ਖਿੰਨ ਵਿਚ ਆ ਅੰਦਰ ਦੀਆਂ ਅੱਖਾਂ ਦਾ ਹਨੇਰਾ ਕੱਟਿਆ ਜਾਂਦਾ। ਜੇ ਸਤਿਗੁਰ ਸਿਮਰੰਤ ਹਰ ਨਾਮ ਦਿਨੋ ਦਿਨ, ਜਿਸ ਸਤਿਗੁਰੂ ਜੀ ਦਾ ਨਾਮ ਲਿਆ ਸੱਚੀ ਮੁੱਚੀ ਦਿਨ ਬ ਦਿਨ ਅੰਦਰੋਂ ਨਾਮ ਜਪਣ ਦਾ ਚਾਹ ਪੈਦਾ ਹੁੰਦਾ। ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਕਨ, ਜੇ ਸਤਿਗੁਰ ਸਿਮਰੰਤ ਨਾਮ ਹਰ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰੂ ਦਾ ਨਾਮ ਲਿਆ ਅੰਦਰ ਦੀ ਤਪਸ਼ ਮਿਟਦੀ ਹੋਵੇ, ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵਨਿਤ ਪਾਵੇ, ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ। ਬੇਨਤੀ ਹੈ ਜੇ ਸਤਿਗੁਰ ਸਿਮਰੰਤ ਜਿਹਦਾ ਚੇਤੇ ਕੀਤਿਆਂ, ਹਿਰਦੈ ਹਰ ਨਾਮ ਦਿਨੋ ਦਿਨ, ਅਸਲ ਤੋਂ ਕਿਹਾ ਹਿਰਦੈ ਹਰ ਨਾਮ ਦਿਨੋ ਦਿਨ, ਦਿਨ ਬ ਦਿਨ ਨਾਮ। ਹੁਣ ਇੱਕ ਸਵਈਆ ਸਦੀਆਂ ਹੋ ਚੁੱਕੀਆਂ ਨੇ ਜੀ, ਜਿਹੜਾ ਅੱਜ ਗੁਰੂ ਰਾਮਦਾਸ ਕਹਿ ਰਿਹਾ ਸਮੁੱਚਾ ਸਿੱਖ ਜਗਤ, ਤੇ ਮੇਰਾ ਖਿਆਲ ਜਿਸ ਬੰਦੇ ਨੇ ਕਦੀ ਵੀ ਗੁਰਬਾਣੀ ਦਾ ਪਾਠ ਨਹੀਂ ਕੀਤਾ ਹੋਣਾ, ਜੇ ਰੋਜ਼ ਦਰਬਾਰ ਸਾਹਿਬ ਦਾ ਕੀਰਤਨ ਸੁਣਦਾ, ਹਕੀਕਤ ਉਹਨੂੰ ਵੀ ਸਵਈਆ ਚੇਤੇ ਹੋ ਚੁੱਕਾ ਹੈ। ਉਸ ਵਿਚ ਵੀ ਕੀਤੇ ਤੇ ਅਕੀਤੇ ਦਾ ਜ਼ਿਕਰ ਹੈ। ਉਹ ਸਵਈਆ ਹੈ ਹਮ ਅਵਗੁਣ ਭਰੇ ਇਹ ਗੁਣ ਨਹੀਂ। ਮੈਂ ਤਾਂ ਕਹਾਂਗਾ ਗੁਰੂ ਰਾਮਦਾਸ ਜੀ ਇਹ ਸਾਨੂੰ ਤੁਸੀਂ ਸਮਤ ਦਿੰਦੇ ਹੋ, ਇਹ ਨੀਚ ਕਰਮ ਹਰ ਮੇਰੇ, ਇਹ ਮੇਰੇ ਨੇ ਜੀ। ਤੇ ਵੇਖੋ ਕਮਾਲ ਦੀ ਗੱਲ, ਮੈਂ ਕਹਾਂਗਾ ਮੇਰੇ, ਆਪ ਜੀ ਵਿਚੋਂ ਸੰਗਤ ਵਿਚੋਂ ਕੋਈ ਵੀ ਅੰਦਰੋਂ ਪਛਤਾਵਾ ਲੈ ਕੇ ਕਹਿ ਮੇਰੇ, ਇੱਕੋ ਸ਼ਬਦ ਗੁਰੂ ਰਾਮਦਾਸ ਦਾ ਪੂਰੀ ਦੀ ਪੂਰੀ ਮਾਨਵਤਾ ਦੀ ਅਗਵਾਈ ਪਿਆ ਕਰਦਾ ਹੈ। ਹਮ ਅਵਗੁਣ ਭਰੇ ਇੱਕ ਗੁਣ ਨਾਖੀ, ਸਾਡੇ ਅਸੀਂ ਅਵਗੁਣਾਂ ਨਾਲ ਭਰੇ ਆ, ਗਿਣਤੀ ਕਰ ਲੱਗੀਏ ਇੱਕ ਵੀ ਗੁਣ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਬਿਖਾਈ, ਅੰਮ੍ਰਿਤ ਛੱਡ ਦਿੱਤਾ ਸਿਰਫ ਜ਼ਹਿਰ ਖਾਈ ਜਾ ਰਹੇ ਹਾਂ। ਇਹ ਨੇ ਸਾਡੇ ਨੀਚ ਕਰਮ, ਮੈਂ ਫਿਰ ਬੇਨਤੀ ਕਰਾਂਗਾ, ਇਹ ਗੁਰੂ ਰਾਮਦਾਸ ਜੀ ਸਾਡੇ ਕਰਮ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਬਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਮਾਇਆ ਵਿਚ ਮੋਹ ਵਿਚ ਭੁਲੇਖਿਆਂ ਵਿਚ ਅਸੀਂ ਭੁੱਲ ਗਏ। ਆਹ ਨੇ ਨੀਚ ਕਰਮ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇਸਤਰੀ ਨਾਲ ਤੇ ਪੁੱਤਰ ਨਾਲ ਮੁਹੱਬਤ ਹੈ ਪਛਤਾਵਾ ਮੇਰੇ ਅਵਗੁਣਾਂ ਨਾਲ ਭਰਿਆ, ਇੱਕ ਵੀ ਗੁਣ ਨੀ ਮੇਰੇ ਚ, ਹਾਂ ਇੱਕ ਤੇਰੇ ਦਰ ਤੋਂ ਇੱਕ ਕਿਰਨ ਦਿਸੀ, ਉਹ ਕਿਰਨ ਇਹ ਵੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਆ ਇੱਕ ਉੱਤਮ ਸਭ ਤੋਂ ਸ੍ਰੇਸ਼ਟ ਪੰਥ ਮਿਲਿਆ, ਉਹ ਗੁਰੂ ਕੀ ਸੰਗਤ ਹੈ, ਸਤਿਗੁਰਾਂ ਦੀ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਗੁਰਮੁਖੋ ਅਸੀਂ ਖੁਦ ਕਹੀਏ ਸਤਿਗੁਰੂ, ਇਹ ਤਾਂ ਸਾਡੇ ਕਰਮ ਸਨ ਜਿਹੜੇ ਤੁਸੀਂ ਕਹਿ ਰਹੇ ਹੋ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਵਾਹਿਗੁਰੂ ਜੀ ਸਾਡੇ ਕਰਮ ਨੇ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ, ਧੰਨ ਗੁਰੂ ਰਾਮਦਾਸ ਜੀ ਆਪਣੀ ਸ਼ਰਨ ਚ ਰੱਖ ਲੋ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਕਿ ਦੇਖੋ ਬੰਦਾ ਜ਼ਿੰਦਗੀ ਚ ਗਲਤੀਆਂ ਕਰਦਾ, ਗੁਨਾਹ ਕਰਦਾ, ਕਈ ਵਾਰੀ ਕਿਸੇ ਦੇ ਪਾਪ ਪ੍ਰਗਟ ਹੋ ਜਾਂਦੇ ਨੇ, ਕਿਸੇ ਦੇ ਲੁਕੇ ਰਹਿੰਦੇ ਨੇ, ਪਰ ਇਹ ਗੱਲ ਯਾਦ ਰੱਖਿਓ, ਗੁਰਬਾਣੀ ਵਿਚ ਇੱਕ ਬਚਨ ਹੈ ਮਹਾਰਾਜ ਜੀ ਦਾ ਜੀ, ਦੋ ਵਾਰੀ ਪਾਪ ਪ੍ਰਗਟ ਹੁੰਦਾ ਹੈ। ਬੰਬ ਜਿੰਨਾ ਮਰਜ਼ੀ ਜਿੰਨੇ ਮਰਜ਼ੀ ਦਵਾਈ ਰੱਖੇ ਬੰਦਾ, ਕਿਸੇ ਨੂੰ ਪਤਾ ਲੱਗਦਾ, ਮੇਰੀ ਪਤਨੀ ਨੂੰ ਪਤਾ, ਮੇਰੇ ਪੁੱਤਰ ਨੂੰ ਪਤਾ, ਇਹ ਜਾਂ ਤਾਂ ਸਿਮਰਨ ਵੇਲੇ ਬਾਹਰ ਹੁੰਦੇ ਨੇ ਤੇ ਜਾਂ ਫਿਰ ਮੌਤ ਵੇਲੇ ਬਾਹਰ ਹੁੰਦੇ ਆ। ਫਿਰ ਅਰਜ਼ ਹੈ ਕਿਹੜਾ ਬੰਦਾ ਜਿਹਨੂੰ ਪਤਾ ਨੀ ਮਨ ਕਿਵੇਂ ਭਟਕਦਾ ਹੈ, ਮੈਨੂੰ ਵੀ ਪਤਾ ਹੈ, ਪਰ ਅੰਦਰੋਂ ਇੰਨਾ, ਮੈਂ ਆਪਣੀ ਗੱਲ ਕਰ ਰਿਹਾ, ਅੰਦਰ ਇੰਨਾ ਪਖੰਡੀ ਏ, ਫਾਈ ਸੁਰਤ ਮਲੂਕੀ ਵੇਸ, ਹੌਂ ਠਗਵਾੜਾ ਠੱਗੀ ਦੇਸ, ਠਾਈ ਸੁਰਤ ਮਲੂਕੀ ਵੇਸ, ਮਲੂਕੀ ਵੇਸ ਦਾ ਉੱਤੇ ਬਾਹਰੋਂ ਕੱਪੜੇ ਸ਼ਰੀਫਾਂ ਵਾਲੇ ਨੇ, ਫਕੀਰਾਂ ਵਾਲੇ ਨੇ, ਲੋਕੀ ਕਹਿੰਦੇ ਨੇ ਬਾਬਾ ਜੀ ਤੁਰੇ ਜਾਂਦੇ, ਗਿਆਨੀ ਜੀ ਤੁਰੇ ਜਾਂਦੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹਦਾ ਵੇਸ ਮਤ ਦੇਖੋ, ਇਹਦੀ ਸੁਰਤ ਵੱਲ ਦੇਖੋ, ਸਾਰਾ ਦਿਨ ਇਹ ਤਾਣੇ ਬਾਣੇ ਲਾਈ ਰਹਿੰਦਾ, ਫਲਾਣੇ ਬੰਦੇ ਨੂੰ ਕਿਵੇਂ ਸੱਟਣਾ ਹੈ, ਸੁਰਤ ਵਿੱਚ ਫਾਹੀਆਂ ਲਈ ਫਿਰ ਹੈ, ਆ ਨੇ ਨੀਚ ਕਰਮਾਰ ਮੇਰੇ ਜਿਹੜੇ ਦੱਸਦੇ ਵੀ ਨੀ ਕਿਸੇ ਨੂੰ, ਫਾਹੀ ਸੁਰਤ ਮਲੂਕੀ ਵੇਸ ਹੋਂ ਠਗਵਾੜਾ, ਠੱਗੀ ਦੇਸ਼ ਖਰਾ ਸਿਆਣਾ ਬਹੁਤਾ ਪਹਾੜ। ਜਿਹੜਾ ਬੰਦਾ ਇਹ ਕਹਿੰਦਾ ਮੈਂ ਬੜਾ ਸਿਆਣਾ, ਜਦੋਂ ਸੱਚੀ ਲੋ ਤੁਸੀਂ ਸਾਰੇ ਗੁਰਮੁਖ ਸਹਿਜ ਪਾਠ ਕਰਨ ਬੈਠੇ ਹੋ, ਜਦੋਂ ਇਹ ਪਾਠ ਕਰੀ ਮੈਂ ਬੜਾ ਸਿਆਣਾ, ਮਹਾਰਾਜ ਕਹਿੰਦੇ ਜਿੰਨੀ ਵਾਰੀ ਸਿਆਣਾ ਕਹਿੰਦਾ ਇੱਕ ਕੁਇੰਟਲ ਭਾਰ ਹੋਰ ਉੱਤੇ ਸੁਰ ਚੁੱਕ ਲੈਣ। ਸਿਆਣਪ ਪਹਾੜ ਹੈ ਤੇ ਸਿਆਣਪ ਮੌਤ ਦੇ ਨੇੜੇ, ਜਮਦੂਤਾਂ ਤੋਂ ਡਰਾਂਦੀ, ਬਹੁਤ ਸਿਆਣਪ ਜਮਕਾ ਭਉ ਵਿਆਪੈ, ਸਿਆਣਿਆਂ ਨੂੰ ਜਮ ਤੋਂ ਡਰ ਲੱਗਦਾ ਤੇ ਉਹ ਸਿਆਣੇ ਤੇ ਕਹਿੰਦੇ ਜਮਦੂਤ ਹੁੰਦਾ ਹੀ ਨਹੀਂ। ਫਿਰ ਅਰਜ਼ ਹੈ ਕਿ ਸਤਿਗੁਰੂ ਜੀ ਸ਼ਬਦ ਵਰਤ ਰਿਹਾ ਕਿ ਅੰਦਰੋਂ ਮੰਨ ਜਾ, ਇੱਕ ਹੋਰ ਅਸੀਂ ਬਚਨ ਕਰਨੇ ਸਤਿਗੁਰਾਂ ਦਾ ਬਚਨ ਜੀ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਜ਼ਿਕਰ ਆਉਣ ਵਾਲੇ ਦਿਨਾਂ ਚ ਕਰਾਂਗੇ ਜੀ, ਸਤਿਗੁਰਾਂ ਦਾ ਇੱਥੇ ਅੰਮ੍ਰਿਤ ਸੰਚਾਰ ਕਿਵੇਂ ਦਾ, ਹਾਂ 15 ਨੂੰ ਅੰਮ੍ਰਿਤ ਸੰਚਾਰ ਵੀ ਹੈ, ਜਿਨ੍ਹਾਂ ਅੰਮ੍ਰਿਤ ਦੀ ਦਾਤ ਨਹੀਂ ਲਈ। ਜਦੋਂ ਇਹ ਸਾਲ ਬਾਅਦ ਦਿਨ ਆਉਂਦੇ ਨੇ ਨਾ, ਉਂਝ ਤਾਂ ਜੀ ਕਹਿੰਦੇ ਸਾਰੇ ਦਿਨ ਇੱਕੋ ਜਿਹੇ ਨੇ, ਪਰ ਵਿਸਾਖੀ ਵਾਲਾ ਕਿਉਂ ਮਨਾਉਂਦੇ ਆ, ਇਸ ਦਿਨ ਚ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਵਰਤੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਕੁਛ ਨਹੀਂ ਰੱਖਿਆ, ਸਭ ਕੁਝ ਦੇ ਦਿੱਤਾ। ਖਾਲਸਾ ਸ਼ਬਦ ਬੜਾ ਉੱਚਾ ਹੈ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੀਏ, ਤੇ ਅੰਮ੍ਰਿਤ ਛੱਕ ਕੇ ਕਿਸੇ ਇੱਕ ਉਲਾਰੂ ਪੱਖ ਨਾ ਰੱਖੀਏ, ਮੈਂ ਫਲਾਣੀ ਜਥੇਬੰਦੀ ਦਾ ਖਾਲਸਾ, ਬਸ ਇੱਕੋ ਗੱਲ ਕਹੀਏ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਪਣਾ ਸਿੱਖ ਬਣਾ ਲਓ, ਸਾਡੇ ਤੇ ਮਿਹਰ ਕਰੋ, ਸਾਨੂੰ ਆਪਣਾ ਬਣਾ ਲਓ। ਮਹਾਰਾਜ ਦੇ ਕਵੀ ਚ ਜੇ ਬੰਦੇ ਗਲਤੀ ਕੀਤੀ ਹੈ ਤੇ ਖਿਮਾ ਮੰਗੇ, ਤੇ ਕਈ ਵਾਰੀ ਆਪਾਂ ਆਪਣੇ ਆਪ ਨੂੰ ਵੀ ਸਮਝਾ ਸਕਦੇ ਹਾਂ ਜੀ। ਪੁਰਾਣੇ ਗੁਰਸਿੱਖ ਕੀ ਕਰਦੇ ਹੁੰਦੇ ਸਨ, ਜੇ ਕੋਈ ਫੁਰਨਾ, ਹੁਣ ਤੇ ਭਾਈ ਪੰਜ ਪੰਜ ਗਿਣਤੀ ਦੇ ਨੀ ਕੇਵਲ, ਅੰਮ੍ਰਿਤ ਸੰਚਾਰ ਬਹੁਤ ਹੁੰਦੇ ਨੇ, ਪਰ ਇੱਕ ਇੱਕ ਸਾਰਿਆਂ ਦਾ ਰੋਣਾ, ਮਰ ਗਏ ਸਿੱਖ, ਗਏ ਸਿੱਖ ਗਏ। ਮੈਂ ਹੱਥ ਜੋੜ ਕੇ ਬੇਨਤੀ ਕਰ, ਮੈਂ ਤੁਸੀਂ ਵੀ ਕਹਿ ਵੀ ਸੀ ਆਏ ਆ, ਸਾਡੇ ਤੋਂ ਤੁਸੀਂ ਸੱਤ ਜਿੰਨੇ ਦਿਨਾਂ ਸਾਡੇ ਤੋਂ ਗੁਰੂ ਦੀ ਬਾਣੀ ਦੀ ਸਿਫਤ ਸੁਣ ਲਓ। ਅਸੀਂ ਬਿਲਕੁਲ ਨੈਗੇਟਿਵ ਨਹੀਂ ਕਹਿੰਦੇ, ਸਿੱਖ ਮਰ ਗਏ, ਸਿੱਖ ਖਤਮ ਹੋ ਗਏ। ਦੱਸੋ ਜ਼ਫਰਨਾਮੇ ਤੋਂ ਵੱਡਾ ਹੋਰ ਕੋਈ ਦਸਤਾਵੇਜ਼ ਹੈ, ਜਿਸ ਪੈਗੰਬਰ ਦੇ ਚਾਰੇ ਪੁੱਤ ਚਲੇ ਗਏ, ਮਾਂ ਜੀ ਚਲੇ ਗਏ, ਤਿੰਨ ਪਿਆਰੇ ਸ਼ਹੀਦ ਹੋ ਗਏ, ਪੰਜ ਮੁਕਤੇ ਸ਼ਹੀਦ ਹੋ ਗਏ, ਤੇ ਆਨੰਦਪੁਰ ਹਲ ਵਾਹਿਆ ਉਹਨਾਂ ਨੇ, ਕਿਲੇ ਤਾਂ ਬਾਅਦ ਵਿਚ ਬਣਾਇਆ ਆਪਾਂ, ਫਿਰ ਸਭ ਕੁਝ ਵਾਹ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਕੀ ਵਰਦੇ ਆ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕੇ ਬਾਕੀ ਬੇਮਾ ਦਸਤ ਪੇਚੀ ਦਾ ਮਾਰ। ਇਹ ਇਸ ਸ਼ੇਰ ਨੂੰ ਫਿਰ ਸੁਣਿਓ, ਚਾਹ ਸ਼ੁੱਧ ਕੀ ਹੋਇਆ, ਮੇਰੀ ਫਿਰ ਬੇਨਤੀ ਹੈ, ਇਸ ਸੁਰਤ ਨੂੰ ਨਾ ਢਹਿੰਦੀ ਕਲਾ ਚ ਲਿਜਾਈਏ, ਮਨੋਵਿਗਿਆਨ ਰੋਗ ਹੋ ਚੁੱਕਾ ਸਾਨੂੰ, ਆਪਣੇ ਆਪਣਾ ਏਡੇ ਨਿਕਲ ਗਏ, ਉਹ ਹੱਦ ਹੋ ਗਈ। ਗੁਰਮੁਖੋ, ਜਿਸ ਥਾਂ ਤੇ ਜ਼ਫਰਨਾਮਾ ਲਿਖਿਆ ਜਾ ਰਿਹਾ ਉੱਥੇ ਕੋਈ ਚੀਜ਼ ਨਹੀਂ ਗੁਰੂ ਗੋਬਿੰਦ ਸਿੰਘ ਜੀ ਕੋਲ, ਹਰ ਚੀਜ਼ ਖਤਮ ਹੋ ਚੁੱਕੀ ਹੈ, ਪਰ ਫਿਰ ਕਹਿੰਦੇ ਚਾਹ ਸ਼ੁੱਧ ਕੀ, ਚਾਹ ਸ਼ੁੱਧ ਕੀ ਹੋਇਆ, ਕਿ ਚੂੰ ਬਚਗਾ ਕੁਛ ਤੈ ਚਾਰ, ਚੂੰ ਬਚਗਾ ਕੁਛ ਤੈ ਚਾਰ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅੱਜ ਨਹੀਂ ਦਿਸਦਾ, ਪਰ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਅਜੇ ਕੁੰਡਲੀਆ ਸੱਪ ਖਾਲਸਾ ਬੈਠਾ ਪਿਆ, ਇਹਨੇ ਮਰਨਾ ਕੋਈ ਨਹੀਂ, ਤੇ ਆਪਾਂ ਤਾਂ ਮਰ ਅਸੀਂ ਤਾਂ ਹਰ ਸਾਲ ਮਾਰਨੇ ਆ, ਮੇਰਾ ਗੁੱਸਾ ਨਾ ਕਰਿਓ, ਆਪਾਂ ਹਰ ਸਾਲ ਮਾਰਨੇ ਆ, ਮਰ ਗਏ ਉਹ ਮਰ ਗਏ, ਹਾਂ ਉਦਨ ਮਰਾਂਗੇ ਜਿੱਦਨ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਤੋਂ ਟੁੱਟਾਂਗੇ, ਉਦਨ ਮਰਾਂਗੇ ਜਿੱਦਨ ਰਹਿਤ ਤੋਂ ਟੁੱਟਾਂਗੇ, ਉਦਨ ਮਰਾਂਗੇ ਜਿੱਦਨ ਗੁਰੂ ਗੋਬਿੰਦ ਸਿੰਘ ਤੇ ਪ੍ਰਤੀਤ ਨਹੀਂ ਰਹੇਗੀ। ਸਤਿਗੁਰਾਂ ਦਾ ਦਰਬਾਰ ਸਜਿਆ, ਮੈਂ ਉਸੇ ਵਿਸ਼ੇ ਤੇ ਆ ਰਿਹਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਦੋ ਕਵੀ, ਇੱਕ ਭਾਈ ਨੰਦ ਲਾਲ ਜੀ ਗੋਇਆ ਹੋਏ ਨੇ, ਇੱਕ ਪੰਡਿਤ ਭਾਈ ਨੰਦ ਲਾਲ ਹੋਇਆ, ਨੰਦ ਲਾਲ, ਇਹ ਦੋਵੇਂ ਦੇ ਦੋਵੇਂ ਭਰਾ ਕਵੀ ਸਨ ਜੀ, ਇੱਕ ਦਾ ਨਾਂ ਪਿੰਡੀ ਲਾਲ ਸੀ ਤੇ ਇੱਕ ਦਾ ਨਾਂ ਨੰਦ ਲਾਲ ਸੀ, ਜਿਹੜੇ ਪੁਰਾਣੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਕਹਿੰਦਾ ਵੀ ਮੈਨੂੰ ਪੁਰਾਣੀਆਂ ਜਿਹੜੀਆਂ ਲਿਖਤਾਂ ਮਿਲੀਆਂ ਨੇ, ਪਿੰਡੀ ਲਾਲ ਉਹ ਕਵੀ ਹੈ, ਕਵੀ ਸੰਤੋਖ ਸਿੰਘ ਨੇ ਕਵੀਆਂ ਚ ਦਿੱਤਾ, ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਕਵੀਆਂ ਨੂੰ ਜਪਜੀ ਸਾਹਿਬ ਦਾ ਨਿਚੋੜ ਅਰਥ ਸਮਝਾਏ, ਉਹਨਾਂ ਵਿਚ ਪਿੰਡੀ ਲਾਲ ਵੀ ਸੀ। ਸ਼ਾਇਦ ਬਹੁਤ ਘੱਟ ਸਹਿ ਰਿਹਾ ਪਰ ਨਾਂ ਦਾ ਪਤਾ ਨਾ ਪਿੰਡੀ ਲਾਲ ਇਹਦਾ ਭਰਾ ਸੀ ਨੰਦ ਲਾਲ ਮੈਂ ਫਿਰ ਅਰਜ਼ ਕਰਾਂਗਾ ਫਾਰਸੀ ਵਾਲੇ ਨੰਦ ਲਾਲ ਗੋਇਆ ਵੱਖਰੇ ਨੇ ਉਹ ਸਾਰੇ ਸੀ ਰਲਾ ਦਿੱਤਾ ਉਹ ਨੰਦ ਲਾਲ ਗੋਇਆ ਜੀ ਦੀ ਨਹੀਂ ਇਹ ਰਚਨਾ ਨੰਦ ਲਾਲ ਪੰਡਿਤ ਦੀ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਦਿਹਾੜੇ ਸਤਿਗੁਰ ਪਾਸੋਂ ਪ੍ਰੇਮ ਸੁਹਾਈ ਪੀਤੀ ਭਾਏ ਅਸਾਡੀ ਲੱਖੀ ਫਕੀਰੀ ਸੋ ਮਸਤਕ ਧਰ ਲੀਤੀ ਅਸਲ ਚ ਪਾਠ ਇਹ ਵੇ ਫਿਰ ਉਹ ਸਮਾਂ ਬੀਤਦਾ ਆਪੋ ਆਪਣੇ ਢੰਗ ਨਾਲ ਗਵਾਜਾਂ ਦਾ ਸ਼ਬਦ ਨਾ ਉਹ ਲਿਖਦਾ ਇੱਕ ਦਿਨ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ ਭਾਏ ਅਸਾਡੀ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ ਉਹ ਸ਼ਬਦ ਵਰਤਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਤੇ ਮਿਹਰ ਕੀਤੀ ਹੈ ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਮੇਰੇ ਰਾਮ ਹੈ ਨੀਚ ਕਰਮ ਹਰ ਮੇਰੇ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਅੱਗੇ ਕਹਿੰਦੇ ਅੱਗੇ ਸੁਧਰ ਚਲੋ ਨੰਦ ਲਾਲਾ ਇਹ ਪਾਠ ਭੇਜਦਾ ਅੱਗੇ ਸਮ ਚਲੋ ਚਲੋ ਨੰਦ ਲਾਲਾ ਪਾਛੇ ਕੋਈ ਨੀ ਉਥੇ ਲਿਖਿਆ ਜੋ ਬੀਤੀ ਸੋ ਬੀਤੀ ਅੱਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ ਇੱਥੇ ਜਦੋਂ ਕਵੀ ਦਰਬਾਰ ਸਜੇ ਮੈਂ ਇੱਥੇ ਇੱਕ ਹੋਰ ਬੇਨਤੀ ਕਰਾਂ ਵੇਖੋ ਏਡਾ ਵੱਡਾ ਮਾਹੌਲ ਸੀ ਉਥੇ ਇੱਕ ਕਵੀ ਬਿਹਾਰੀ ਆਇਆ ਮੈਂ ਇੱਕ ਵਾਰੀ ਇਹਦਾ ਜ਼ਿਕਰ ਵੀ ਕੀਤਾ ਸੀ ਮੈਂ ਜਿਨ੍ਹਾਂ ਸੱਜਣਾਂ ਨੂੰ ਕਥਾ ਚੇਤੇ ਹੈ ਇਹਦੀ ਕਵਿਤਾ ਬੜੇ ਕਮਾਲ ਦੀ ਹੈ ਇਹ ਬਿਹਾਰੀ ਕਵੀ ਦਰਅਸਲ ਜੀ ਉਦਾਸੀ ਦੀਵਾਨਾ ਸੀ ਜੀ ਉਦਾਸੀਆਂ ਦੀ ਸੰਪਰਦਾ ਵਿੱਚੋਂ ਸੀ ਇਸ ਬਿਹਾਰੀ ਕਵੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਖਲੋ ਕੇ ਜਿਹੜੇ ਸ਼ਬਦ ਕਹੇ ਉਹ ਸੱਚੀ ਮੁੱਚੀ ਇਹ ਅਰਦਾਸ ਹੀ ਨੇ ਉਹ ਸ਼ਬਦ ਸਨ ਚਾਦਰ ਮੈਲੀ ਤੇ ਸਾਬਣ ਥੋੜਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਮੈਂ ਅੱਜ ਵਿਸ਼ਾ ਉਹ ਲੈ ਲਿਆ ਜੋ ਆਪ ਸਾਰਾ ਕੀਰਤਨ ਸੁਣਿਆ ਚਾਦਰ ਮੈਲੀ ਇੱਥੇ ਚਾਦਰ ਦਾ ਅਰਥ ਆ ਕੱਪੜਾ ਨਹੀਂ ਇੱਥੇ ਚਾਦਰ ਦਾ ਅਰਥ ਜ਼ਿੰਦਗੀ ਦੀ ਚਾਦਰ ਮੇਰੇ ਜੀਵਨ ਦੀ ਚਾਦਰ ਮੇਰੇ ਕਰੈਕਟਰ ਦੀ ਚਾਦਰ ਮੇਰੇ ਕਿਰਦਾਰ ਦੀ ਚਾਦਰ ਚਾਦਰ ਮੈਲੀ ਤੇ ਸਾਬਣ ਥੋੜਾ ਸਾਬਣ ਦਾ ਅਰਥ ਬਾਰਮੁਖੀ ਨਹੀਂ ਮੈਂ ਕਰਾਂਗਾ ਸਾਬਣ ਦਾ ਅਰਥ ਪੁੰਨ ਕਰਮ ਮੇਰੇ ਬਿਲਕੁਲ ਨਹੀਂ ਆਏ ਪਾਪਾਂ ਨਾਲ ਧੱਬੇ ਲੱਗੇ ਪਏ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰੋ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਦ ਰੋਵਾਂ ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ ਆਹ ਕੰਚਨ ਨਾਰੀ ਮੈਂ ਜੀਉ ਲੁਭਤ ਕਿਹਾ ਮੈਂ ਉਹ ਬੇਨਤੀ ਕਰ ਰਿਹਾ ਜੇ ਮੈਂ ਅਰਥ ਨਹੀਂ ਕੀਤੇ ਕਿੰਨੇ ਕੁ ਦਾਗ ਲੱਗੇ ਆ ਇੱਕ ਦਾਗ ਹੋਵੇ ਤੇ ਧੋ ਦਿਆਂ ਜਿੰਨੇ ਸਾਹ ਮੇਰੀ ਜ਼ਿੰਦਗੀ ਚ ਲਏ ਮੇਰੇ ਤੇ ਸਵਾਸਾਂ ਨਾਲੋਂ ਵੱਧ ਮੇਰੀ ਜ਼ਿੰਦਗੀ ਤੇ ਧੱਬੇ ਲੱਗੇ ਹੋਏ ਆ ਇਹ ਸੱਚੀ ਮੁੱਚੀ ਕਹਿਣ ਮਾਤਰ ਨਹੀਂ ਧੱਬਿਆਂ ਦਾ ਪਤਾ ਕਿਸੇ ਨੂੰ ਪਰ ਬੰਦੇ ਸਾਰੇ ਜਾਣਦੇ ਆ ਮੇਰੇ ਜ਼ਿੰਦਗੀ ਚ ਕਿਹੜੇ ਕਿਹੜੇ ਧੱਬੇ ਆ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਾਂ ਧਰੋਵਾਂ ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ ਇਹ ਦਾਗਾਂ ਦੀ ਕੋਈ ਕੀਮਤ ਨਾਹੀਂ ਮੈਂ ਕਿਉਂ ਕਰ ਹੱਛੀ ਹੋਵਾਂ ਗੁਰੂ ਗੋਬਿੰਦ ਸਿੰਘ ਦੇਖ ਰਹੇ ਸਨ ਇਹਨੇ ਹੱਥ ਜੋੜ ਕੇ ਅਗਲੀ ਤੋਕੀ ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ ਮੈਂ ਸੱਚੇ ਸਾਬਣ ਧੋਵਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਰਹਿਮਤ ਕਰੋ ਮੇਰੇ ਕੋਲ ਕੋਈ ਸਾਬਣ ਨਹੀਂ ਤੇਰੇ ਦੀਦਾਰ ਤੇ ਤੇਰੀ ਮੇਰ ਨਾਲ ਧੁੱਪ ਸਕਦਾ ਬੇਨਤੀ ਇੱਕ ਹੋਰ ਜੀ ਗੁਰਮੁਖੋ ਦੇਖੋ ਇਹ ਸਾਰੀਆਂ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀਆਂ ਹੁਣ ਮੈਂ ਤਾਂ ਕਹਿੰਦਾ ਗੁਰਬਾਣੀ ਨੇ ਵਿਕੈਬਰੀ ਬਣਾਈਏ ਹੁਣ ਆਪਾਂ ਕਹਿ ਦਿੰਦੇ ਜੇ ਮੰਨ ਲਓ ਮਹਾਰਾਜ ਜੀ ਕੀਤੇ ਕੋਈ ਪਾਪ ਬਖਸ਼ ਦਿਆ ਜੇ ਤੇ ਜੇ ਇਹ ਤੂੰ ਕਹਿ ਦਈਏ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਇਹ ਢਿੰਦੀ ਕਲਾ ਚ ਨਹੀਂ ਲਿਜਾਂਦਾ ਹੁਣ ਇੱਕ ਹੋਰ ਪੌੜੀ ਆਪ ਨੂੰ ਸਾਂਝੀ ਕਰਕੇ ਪਹਿਲਾ ਦਿਨ ਮੈਂ ਵੀ ਸਵੇਰ ਦਾ ਚੱਲਿਆ ਹੋਇਆ ਤੇ ਸਿੱਧੇ ਮੈਂ ਆਪ ਜੀ ਦੇ ਦਰਸ਼ਨਾਂ ਲਈ ਇੱਥੇ ਪਹੁੰਚਿਆ ਇਹ ਪੌੜੀ ਚ ਜੀ ਅੱਜ ਮੈਂ ਗਿਣ ਰਿਹਾ ਸਾਂ 20 ਔਗਣ ਨੇ 20 ਇਉਂ ਕਹਿ ਲੋ ਵੱਜਰ ਪਾਪ ਨੇ 20 ਤੇ ਭਾਈ ਸਾਹਿਬ ਨੇ ਆਪਣੇ ਤੇ ਟੁਕਣ ਬਸ ਇੰਨਾ ਫਰਕ ਹੈ ਜੀ ਮੈਂ ਸੱਚੀ ਦੱਸਾਂ ਕਿ ਅਸੀਂ ਜਦੋਂ ਗਿਆਨ ਦੇ ਪੱਧਰ ਤੇ ਬੋਲਨੇ ਆ ਤੇ ਔਗਣ ਦੂਜੇ ਚ ਕੱਢਨੇ ਆ ਬੋਧ ਗਤਲ ਤੇ ਹੈ ਨਾ ਉਹ ਇਸ ਕਰਕੇ ਦੱਸਣ ਲਈ ਵੀ ਮੈਂ ਮੈਕ ਤੇ ਬਹੁਤ ਕੁਝ ਜਾਣਦਾ ਤੁਹਾਨੂੰ ਕੋਈ ਨੀ ਜੇ ਪਤਾ ਹਨਾ ਵੀ ਤੁਸੀਂ ਸਾਰੇ ਬਸ ਨਰਕਾਂ ਨੂੰ ਜਾਣਾ ਹੀ ਇਸ ਨੇ ਕਹਿੰਦੇ ਹਨਾ ਤੇ ਮੈਨੂੰ ਯਾਦ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਸਿੱਖ ਸੀ ਸੱਚੇ ਪਾਤਸ਼ਾਹ ਜੀ ਦਾ ਤੇ ਉਹਨਾਂ ਸਤਿਗੁਰਾਂ ਨੇ ਕਿਹਾ ਵੀ ਸਿੱਖਾਂ ਨੂੰ ਕਹੋ ਵੀ ਬਾਲਣ ਲੈ ਆਉਣ ਸਿੱਖਾਂ ਨੂੰ ਕਹੋ ਬਾਲਣ ਇਕੱਠਾ ਕਰ ਲੈਣ ਉਹ ਗੁਰਮੁਖੋ ਉਹ ਜਿਹੜਾ ਸਿੱਖ ਸੀ ਕਈ ਦਿਨ ਦਿਸੀ ਕੋਈ ਨੀ ਮਹਾਰਾਜ ਇੱਕ ਦਿਨ ਪੁੱਛਦੇ ਆ ਵੀ ਸਾਰੇ ਸਿੱਖ ਆਉਂਦੇ ਆ ਉਹ ਕਿੱਥੇ ਗਿਆ ਉਹ ਜਦੋਂ ਨਹੀਂ ਦਿਸਿਆ ਪਤਾ ਕੀਤਾ ਤੇ ਉਹ ਜੀ ਬਾਲਣ ਇਕੱਠਾ ਕਰੀ ਜਾਂਦਾ ਦਿਨ ਰਾਤ। ਮਹਾਰਾਜ ਜੀ ਨੇ ਕੋਲ ਬੁਲਾ ਕੇ ਕਿਹਾ ਤੈਨੂੰ ਥੋੜਾ ਕਿਹਾ ਸੀ ਸਿੱਖ ਤੇ ਮੈਂ ਤੈਨੂੰ ਥੋੜਾ ਕਿਹਾ ਸੀ ਬਾਲਣ ਇਕੱਠਾ ਕਰੋ, ਅਸਾਂ ਤਾਂ ਕਿਹਾ ਸੀ ਸਿੱਖਾਂ ਨੂੰ ਕਹੋ ਬਾਲਣ ਇਕੱਠਾ ਕਰਨ। ਕਹਿੰਦਾ ਸਤਿਗੁਰੂ ਮੈਂ ਆਪਣੇ ਆਪ ਨੂੰ ਸਿੱਖ ਬਣਾਉਣ ਤੁਰਿਆ ਉਦਣ ਦਾ, ਆਪਣੇ ਤੇ ਝੁਕਾ ਲਿਆ। ਮਹਾਰਾਜ ਜੀ ਨੇ ਕਿਹਾ ਵੀ ਸਿੱਖਾਂ ਨੂੰ ਕਿਹਾ। ਫਿਰ ਅਰਜ਼ ਹੈ ਕਿ ਅੰਦਰ ਜਿੰਨੀ ਦੇਰ ਤੱਕ ਨਹੀਂ ਮੰਨਦਾ ਉਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੇ ਵੀ ਮੈਂ ਕਹਾਂਗਾ ਜਿਹਨੂੰ ਬੱਜਰ ਕਰਹਿਤਾ ਕਹਿ ਲੋ, ਉਹ ਹੈ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਹਉ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਤਗੰਦਾ ਵਿਸ਼ਵਾਸ ਕਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਗੁਰਮੁਖੋ ਇੰਨੇ ਔਗਣ ਬੰਦੇ ਨੇ ਕੀਤੇ ਹੋਣ, ਸੱਚੀ ਮੁੱਚੀ ਚੋਰ ਵੀ ਹੋਵੇ ਯਾਰ ਵੀ ਹੋਵੇ ਲੁਟੇਰਾ ਵੀ ਹੋਵੇ ਪ੍ਰਾਏ ਘਰਾਂ ਵਿਚ ਵੀ ਮੂੰਹ ਮਾਰਦਾ ਹੋਵੇ ਸਾਰੀ ਜ਼ਿੰਦਗੀ ਪਾਪ ਕੀਤੇ ਅਕਿਰਤ ਕਣ ਹੋਵੇ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਕਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ। ਉਸ ਬੰਦੇ ਨੂੰ ਵੇਖ ਕੇ ਕਹਿਣ ਬੂਹਾ ਬੰਦ ਕਰਦੇ ਹੋ ਜਾਂ ਮਾੜਾ ਬੰਦਾ ਘਰ ਨਹੀਂ ਆਉਣਾ ਚਾਹੀਦਾ। ਭਾਈ ਸਾਹਿਬ ਕਹਿੰਦੇ ਵੀ ਪਾਪ ਹੋਣ ਵੀ ਬੱਜਰ ਔਗਣ ਹੋਣ ਪਰ ਮਨਾ ਡੋਲੀ ਨਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ਣ ਦਾ। ਹੇ ਤੂੰ ਮੁਰੀਦਾ ਹੇ ਮੁਰੀਦ ਤੂੰ ਆਪਣੀ ਢਾਡੀ ਬਣ ਕੇ ਗੁਰੂ ਨੂੰ ਚੇਤੇ ਕਰ ਤੇਰਾ ਸਤਿਗੁਰੂ ਬਖਸ਼ਣ ਦੇ। ਅੱਜ ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਗੁਰਮੁਖ ਇੱਕ ਤੁਕ ਗੁਰੂ ਰਾਮ ਅੱਜ ਪਤਾ ਨੀ ਗੁਰੂ ਰਾਮਦਾਸ ਜੀ ਦੇ ਬਚਨ ਬੜੇ ਸਾਹਮਣੇ ਆਏ ਕਿ ਸ਼ਬਦ ਹੀ ਮਹਾਰਾਜ ਦਾ ਸੀ। ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਹੈ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ। ਇਸ ਤੁਕ ਨੂੰ ਧਿਆਨ ਨਾਲ ਸੁਣਿਓ ਗੁਰਮੁਖੋ। ਜਿਹੜੇ ਕਹਿੰਦੇ ਪਰਮਾਤਮਾ ਨੂੰ ਆਵਾਜ਼ਾਂ ਮਾਰਨੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਤਾਂ ਕੀ ਹੋਣਾ ਨਹੀਂ ਆਹ ਦੇਖੋ ਇੱਥੇ ਗੁਰੂ ਰਾਮਦਾਸ ਜੀ ਦੇ ਸ਼ਬਦ ਏ। ਉਹਨਾਂ ਇਹ ਕਿਹਾ ਹੀ ਨਹੀਂ ਅਜਾਮਲ ਨੇ ਪਰਮਾਤਮਾ ਨੂੰ ਆਵਾਜ਼ ਮਾਰੀ। ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਉਹਨੇ ਕੋਈ ਪਰਮਾਤਮਾ ਨਾਲ ਪ੍ਰੀਤ ਨਹੀਂ ਕੀਤੀ, ਉਹਨੇ ਆਵਾਜ਼ ਮਾਰੀ ਆਪਣੇ ਪੁੱਤਰ ਨਾਰਾਇਣ ਨੂੰ। ਉਹਨਾਂ ਨਾਰਾਇਣ ਬੋਲਦਾ ਪਿਆ ਸਾਹਮਣੇ ਜਮਦੂਤ ਹੈ ਮੌਤ ਸਾਹਮਣੇ ਵੇ ਬੋਲੀ ਜਾ ਰਿਹਾ ਨਾਰਾਇਣ 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 ਉਹ ਪੁੱਤਰ ਨਾਰਾਇਣ। ਇੱਥੋਂ ਤੱਕ ਕਹਿੰਦਾ ਪੁੱਤਰ ਨਾਰਾਇਣ ਉਹ ਪੁੱਤਰ ਨਾਰਾਇਣ। ਗੁਰੂ ਰਾਮਦਾਸ ਕਹਿੰਦੇ ਨੇ ਪਹਿਲਾਂ ਨਾਰਾਇਣ ਜਪਿਆ ਸੀ, ਉਹ ਨਾਰਾਇਣ ਅੰਦਰ ਪਿਆ ਸੀ, ਪਾਪਾਂ ਦੀਆਂ ਤੈਅ ਲੱਗ ਚੁੱਕੀਆਂ ਸਨ। ਗੁਰਮੁਖੋ ਸੱਚ ਏ, ਤੁਸੀਂ ਇੱਕ ਵਾਰੀ ਵੀ ਸੰਗਤ ਚ ਵਾਹਿਗੁਰੂ ਕਹੋਗੇ ਨਾ ਮਰਨ ਤੋਂ ਬਾਅਦ ਵੀ ਵਾਹਿਗੁਰੂ ਕਦੀ ਨੇਫਲ ਨਹੀਂ ਜਾਣਾ। ਇਹ ਗੱਲ ਵੱਖਰੀ ਕੇ ਉੱਪਰ ਕੀਤੇ ਹੋਏ ਪਾਪਾਂ ਦੇ ਪਰਦੇ ਪੈ ਜਾਂਦੇ ਆ। ਉਹ ਨਾਰਾਇਣ ਪੁੱਤਰ ਨਾਰਾਇਣ ਪੁੱਤਰ ਨਾਰਾਇਣ ਆਵਾਜ਼ਾਂ ਮਾਰੇ। ਗੁਰਮੁਖੋ ਉਹ ਪੁੱਤਰ ਵਾਲਾ ਮੋਹ ਤਾਂ ਰਹਿ ਗਿਆ ਪਿੱਛੇ, ਜਿਵੇਂ ਰਾਜਾ ਫਤਿਹ ਚੰਦ ਮੈਣੀ ਉਹਦੀ ਰਾਣੀ ਵਿਸ਼ੰਪਰਾ ਦੇਵੀ ਉਹ ਰੋਜ਼ ਬੇਨਤੀ ਮੇਰੇ ਘਰ ਪੁੱਤਰ ਆਏ ਮੈਨੂੰ ਪੁੱਤਰ ਦੇ ਪੁੱਤਰ ਦੇ। ਇੱਕ ਦਿਨ ਇੱਕੋ ਦਮ ਵਾਸ਼ਨਾ ਦਾ ਸਿਮਰਨ ਚ ਕਾਂਟਾ ਹੀ ਬਦਲਿਆ ਗਿਆ। ਕਹਿੰਦੀ ਛੱਡ ਪਰਾਂ ਪੁੱਤਰ ਤੇ ਇੱਕ ਦਿਨ ਸਾਥ ਛੱਡ ਜਾਣਾ ਗੁਰੂ ਗੋਬਿੰਦ ਸਿੰਘ ਜੀ ਲਈ ਬਾਲਾ ਪ੍ਰੀਤਮ ਤੂੰ ਹੀ ਘਰ ਆ ਜਾ। ਉਦਨ ਹੀ ਗੁਰੂ ਗੋਬਿੰਦ ਸਿੰਘ ਉਹਦੀ ਗੋਦ ਚ ਆ ਕੇ ਬੈਠ ਗਏ। ਮੇਰੀ ਫਿਰ ਬੇਨਤੀ ਗੱਲ ਤਾਂ ਸਾਰੀ ਸੁਰਤ ਦੀ ਹੈ ਜੀ। ਉਹ ਆਵਾਜ਼ ਮਾਰ ਰਿਹਾ ਪੁੱਤਰ ਨੂੰ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੋਲ ਆ ਰਹੇ ਨਾਰਾਇਣ ਕਹਿ ਕੇ ਇੱਕ ਆਵਾਜ਼ ਮਾਰਦਾ। ਮਹਾਰਾਜ ਕਹਿੰਦੇ ਮੇਰੇ ਸਤਿਗੁਰ ਕਹਿ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਧਾਰੇ। ਉਹਨੇ ਨਾਰਾਇਣ ਕਿਹਾ ਤੁਰ ਅੰਦਰ ਤੋਂ ਮੇਰੇ ਵਾਹਿਗੁਰੂ ਜੀ ਨੂੰ ਉਹ ਪਿਆਰ ਚੰਗਾ ਲੱਗਿਆ ਏਡੇ ਵੱਡੇ ਪਾਪ ਕਰਨ ਵਾਲਾ ਬੰਦਾ ਵੀ ਅੱਖਾਂ ਵਿਚ ਬਖਸ਼ ਦਿੱਤਾ। ਮੇਰੀ ਫਿਰ ਅਰਜ਼ ਕਹਿ ਜੋ ਗੁਰੂ ਰਾਮਦਾਸ ਜੀ ਨੇ ਸ਼ਬਦ ਕਹੇ ਨੂੰ ਇਹ ਨਹੀਂ ਕਹਿਣਾ ਢਿੰਦੀ ਕਲਾ ਚ ਜਿਹੜੇ ਪੜ੍ਹੇ ਲਿਖੇ ਚੋਖੇ ਨੇ ਨਾ ਜੀ ਮੈਨੂੰ ਪਤਾ ਸਾਡਾ ਵਾਹ ਸਭ ਨਾਲ ਪੈਂਦਾ। ਉਹ ਕਹਿੰਦੇ ਨੇ ਜੀ ਇਹ ਤਾਂ ਸ਼ਬਦ ਜਿਹੜਾ ਬੰਦੇ ਦੇ ਆਤਮਕ ਜਿਹੜਾ ਉਹਨੂੰ ਥੱਲੇ ਸੱਟਦਾ ਜੀ। ਬੰਦਾ ਐਵੇਂ ਕਹੀ ਜਾਂਦਾ ਵੀ ਮੈਂ ਗਲਤੀ ਕੀਤੀ ਗਲਤੀ ਕੀਤੀ ਗਲਤੀ। ਮੈਂ ਤਾਂ ਸ਼ੁਰੂਆਤ ਕਹੀ ਵੀ ਇਹ ਸ਼ਬਦ ਕਵੀਸ਼ਰੀ ਦਾ ਨਹੀਂ ਇਹ ਕਵੀ ਦਾ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕੇਵਲ ਬ੍ਰਹਮ ਗਿਆਨੀਆਂ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਪਾਪੀ ਤੋਂ ਲੈ ਕੇ ਪਰਮਪਾਦੀ ਅਵਸਥਾ ਵਾਲੇ ਤੱਕ ਹੈ। ਜਿਹੜਾ ਬੰਦਾ ਕਹੇ ਮੈਂ ਤਾਂ ਹੁਣ ਮੈਂ ਇਹੀ ਸ਼ਬਦ ਸ਼ੁਰੂ ਕਰ ਲਾਂ ਸੰਤੋ ਮਨ ਪਵਨੇ ਸੁਖ ਬਣਿਆ ਕਿ ਯੋਗ ਪ੍ਰਾਪਤ ਗਣਿਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤੈ ਚੋਰੀ ਮੂੰਹ ਲੀਏ ਦਰਵਾਜੇ ਬਾਜੀ ਅਲੇ ਅਨੰਦ ਬਾਜੇ ਅੰਦਰ ਅਨੰਦ ਸ਼ਬਦ ਵੱਜਦਾ ਪਿਆ। ਜਿਹੜੇ ਬੰਦੇ ਨੇ ਕਦੀ ਏਕ ਓਂਕਾਰ ਨਹੀਂ ਕਿਹਾ ਉਹ ਕਹੇਗਾ ਬਾਬਾ ਕੀ ਸੁਣਾਉਂਦਾ ਪਿਆ। ਮੈਂ ਤਾਂ ਪਾਪ ਕੀਤੇ। ਗੁਰੂ ਕਹਿੰਦਾ ਤੇਰੇ ਲਈ ਵੀ ਹੈਗਾ, ਤੂੰ ਬੇਨਤੀ ਕਰ। ਕਿਹੜੇ ਨੀਚ ਕਰਮ ਜੀ? ਹੁਣ ਸੁਣਿਓ ਥੋੜੋ ਜਿਹਾ। ਕੰਚਨ ਨਾਰੀ ਮੈਂ ਜੀਉ ਲੁਬਧ ਹੈ। ਇੱਥੇ ਫਿਰ ਮੇਰੀ ਬੇਨਤੀ ਜੇ ਏਡੀ ਏਡੀ ਕਮਾਲ ਕੀਤੀ, ਇੱਥੇ ਬਾਡੀ ਨੀ ਨੇੜੇ ਜਾ ਰਹੀ, ਫੁਰਨਾ ਜਾ ਰਿਹਾ। ਇਹ ਨਹੀਂ ਕਿਹਾ ਪਰ ਤਨ ਦਾ ਸੰਗ ਹੋ ਰਿਹਾ। ਮੈਂ ਕਹਿੰਦਾ ਵਾਹਿਗੁਰੂ ਜੀ ਇਹ ਕਿੱਡੀ ਵੱਡੀ ਅੰਦਰ ਦੀ ਗੱਲ। ਕੰਚਨ ਨਾਰੀ ਮੈਂ ਜੀਉ ਲੁਬਧ ਹੈ, ਜੀਉ ਲੁਬਧ ਹੈ, ਸਰੀਰ ਨੇੜੇ ਨਹੀਂ ਲੱਗਾ। ਇਹਦਾ ਮਤਲਬ ਇੱਕ ਪੈਸਾ ਇਹ ਸੋਨਾ ਤੇ ਦੂਜੀ ਇਸਤਰੀ, ਜਦੋਂ ਮੈਂ ਵੇਹਨਾ ਤੇ ਮੇਰੇ ਅੰਦਰ ਫੁਰਨੇ ਉੱਠਦੇ ਮਾੜੇ। ਦਾਤਾ ਇਹ ਨੀਚ ਕਰਮ ਨੇ, ਹਾਲਾਂ ਕਰਮ ਬਣਿਆ ਕੋਈ ਨੀ, ਕਿਉਂਕਿ ਆਪਾਂ ਸਾਰਿਆਂ ਸ਼ਬਦ ਸੁਣਿਆ ਜੀਉ ਲੁਬਧ ਹੈ, ਸਰੀਰ ਨਹੀਂ ਉਤਰ ਗਿਆ ਅਜੇ। ਫਿਰ ਸੁਣਿਓ ਕੰਚਨ ਨਾਰੀ ਮੈਂ ਜੀਉ ਲੁਬਤ ਹੈ, ਸਿਰਫ ਇਸਤਰੀ ਵਿਚ ਤੇ ਪੈਸੇ ਵਿਚ ਅੰਦਰ ਅੰਦਰ ਦਾ ਰੁਚੀ ਉਤਰ ਬਣ ਗਈ। ਕੰਚਨ ਨਾਰੀ ਮੈਂ ਜੀਉ ਲੁਬਤ ਹੈ, ਮੋਹ ਮੀਠਾ, ਮੋਹ ਮੀਠਾ, ਮਾਇਆ, ਮਾਇਆ ਦਾ ਮੋਹ ਜਿਹੜਾ ਮਿੱਠਾ ਲੱਗਦਾ ਪਿਆ। ਗੁਰਮੁਖੋ ਘਰ ਮੰਦਰ ਘੋੜੇ ਖੁਸ਼ੀ ਇਹ ਵੀ ਨੀਚ ਕਰਮਾਂ ਚ ਆ ਗਏ ਜੀ। ਹੁਣ ਅਗਲਾ ਬੰਦਾ ਕਹੇ ਜੀ ਮੈਂ ਕਰੈਕਟਰ ਦਾ ਬੜਾ ਚੰਗਾ ਘਰ ਬਣਾਇਆ, ਆਪਣਾ ਚੰਗੀ ਗੱਡੀ ਹੈ, ਸਾਡੇ ਕੋਲ ਸਭ ਕੁਝ ਹੈ। ਮੈਂ ਜਦੋਂ ਹੁਣ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਗੁਰੂ ਸਾਹਿਬ ਨੇ ਇਹਨੂੰ ਵੀ ਨੀਚ ਕਰਮ ਮੰਨਿਆ ਜੇ ਸਭ ਕੁਝ ਲੈ ਕੇ ਵਾਹਿਗੁਰੂ ਚੇਤੇ ਚੋਂ ਨਿਕਲ ਗਿਆ ਹੈ। ਹੁਣ ਘਰ ਮੰਦਰ ਚੰਗਾ ਸ਼ਰੀਫ ਬੰਦਾ ਆਪਣੇ ਘਰ ਬੈਠਾ। ਮਹਾਰਾਜ ਜੀ ਨੇ ਫਰਮਾਇਆ ਕੰਚਨ ਨਾਰੀ ਮੈਂ ਜੀਉ ਲੁਬਧ ਹੈ, ਮੋਹ ਮੀਠਾ, ਮਾਇਆ, ਘਰ ਮੰਦਰ ਘੋੜੇ ਖੁਸ਼ੀ। ਘਰ ਦਾ ਅਰਥ ਛੋਟਾ ਘਰ, ਮੰਦਰ ਦਾ ਅਰਥ ਵੱਡੀ ਹਵੇਲੀ ਬਣਾ ਲਈ, ਅਸਵਾਰੀ ਚੰਗੀ। ਇੱਥੇ ਖੁਸ਼ੀ ਦਾ ਅਰਥ ਲੱਖ ਖੁਸ਼ੀਆਂ ਪਾਤਸ਼ਾਹੀਆਂ ਨਹੀਂ, ਇੱਥੇ ਖੁਸ਼ੀ ਦਾ ਅਰਥ ਇਹਨਾਂ ਨੂੰ ਵੇਖ ਕੇ ਚਾਜ ਬੋਲਿਆ ਨਹੀਂ ਸਵਾਉਂਦਾ, ਘਰ ਵਹਿੰਦਾ ਨਾ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਗੁਰਮੁਖੋ ਮੈਂ ਵੀ ਵਿੱਚ ਹੀ ਹਾਂ, ਅਸੀਂ ਤਾਂ ਧਰਤੀ ਤੇ ਐਕਸਪੈਰੀਮੈਂਟ ਕਰਨ ਆਏ ਹਾਂ। ਜਿਹੜੇ ਬੰਦੇ ਐਕਸਪੈਰੀਮੈਂਟ ਕਰਦੇ ਉਹਨਾਂ ਸਦਾ ਨਹੀਂ ਰਹਿਣਾ ਹੁੰਦਾ। ਇਹ ਜਿੱਥੇ ਮੇਰਾ ਘਰ ਏ, ਤੁਹਾਡਾ ਘਰ ਏ ਗੁਰਮੁਖੋ, ਇਹ ਪਹਿਲਾਂ ਕਿਸੇ ਹੋਰ ਦੀ ਥਾਂ ਸੀ, ਜਿੱਦਣ ਮਰ ਗਏ ਹੋਰ ਕਿਸੇ ਦੀ ਹੋ ਜਾਣੀ, ਕਿਸੇ ਨਾਲ ਨਹੀਂ ਜਾਂਦੀ। ਬੰਦਾ ਮਾਇਆ ਨੂੰ ਰੋਂਦਾ, ਮਾਇਆ ਕਦੀ ਨੀ ਬੰਦੇ ਨੂੰ ਰੋਂਦੀ। ਗੁਰੂ ਸਾਹਿਬ ਨੇ ਇੱਕ ਬਚਨ ਫਰਮਾਇਆ ਮਹਾਰਾਜ ਜੀ ਨੇ, ਕਹਿੰਦੇ ਆ ਵੀ ਇਹ ਇਹੋ ਜੀ ਇਸਤਰੀ ਏ, ਇਹਦਾ ਜਦੋਂ ਪਤੀ ਮਰ ਜਾਂਦਾ, ਇੱਕ ਨੀ ਕਿੰਨੇ ਮਰੇ ਆ, ਕਹਿੰਦੀ ਜਦੋਂ ਮਰਦਾ ਭੰਗੜੇ ਪਾਉਂਦੀ, ਕਹਿੰਦੀ ਇਹ ਮਰ ਗਿਆ ਨਿਕੰਮਾ, ਇਹਦੇ ਇਹਨੂੰ ਸਾੜ ਕੇ ਆਉਣ ਤੇ ਸਹੀ 50 ਮੈਨੂੰ ਰੱਖਣ ਵਾਲੇ ਆ ਜਾਣੇ। ਮੈਂ ਤਾਂ ਰੰਡੀ ਹੁੰਦੀ, ਵਿਧਵੀ ਨੀ ਹੁੰਦੀ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੂ ਔਰ ਹੋਵੇ। ਮਹਾਰਾਜ ਕਹਿੰਦੇ ਘਰ ਮੰਦਰ ਘਰ ਹੈ, ਘੋੜੇ ਨੇ, ਖੁਸ਼ ਬੜਾ ਬੰਦਾ ਚਾਚ ਮੇਰੇ ਰਾਮ। ਇਹ ਨੀਚ ਕਰਮ ਹਰ ਮੇਰੇ, ਕੰਚਨ ਨਾਰੀ ਮੈਂ ਜੀਉ ਲੁਬਧ ਹੈ, ਮੋਹ ਮੀਠਾ, ਮਾਇਆ, ਘਰ ਮੰਦਰ, ਘੋੜੇ ਖੁਸ਼ੀ, ਮਨ ਅਨਰਸ। ਇਹ ਸੱਚੀ ਲਓ, ਮੈਂ ਤਾਂ ਅੱਜ ਪਹਿਲੀ ਵੀ ਮੈਂ ਕਥਾ ਕਰ ਰਿਹਾ, ਇਹਦਾ ਮਤਲਬ ਜੇ ਮੈਂ ਨਾਮ ਦਾ ਰਸ ਨਹੀਂ ਲਿਆ, ਮੇਰਾ ਰਸ ਪਦਾਰਥਾਂ ਵਾਲੇ ਤੇ ਵੀ ਨੀਚ ਕਰਮ ਹੀ ਹੈ। ਮਨ ਹਰ ਰਸ ਲਾਇਆ, ਮਨ ਅਨਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੇ, ਵਾਹਿਗੁਰੂ ਚੇਤੇ ਚ ਨਹੀਂ ਆਉਂਦਾ। ਕਿਉਂ ਛੁੱਟਾਂ ਮੇਰੇ ਹਰ ਰਾਇਆ, ਵਾਹਿਗੁਰੂ ਜੀ ਰਾਮ ਰਾਜੇ ਮੈਂ ਕਿਵੇਂ ਛੁੱਟਾਂ? ਕਿਉਂ ਛੁੱਟਾਂ ਮੇਰੇ ਹਰ ਰਾਇਆ ਖਰੀ ਰਾਜੇ, ਪਰ ਵਾਹਿਗੁਰੂ ਜੀ ਚੇਤੇ ਆ ਜਾਓ। ਫਿਰ ਕਹਿੰਦੇ ਘੋੜਾ ਵੀ ਚੰਗਾ ਹੈ, ਚੇਤੇ ਆ ਜਾਓ ਘਰ ਵੀ ਚੰਗਾ ਹੈ, ਚੇਤੇ ਆ ਜਾਓ ਤੇ ਗੱਡੀ ਵੀ ਚੰਗੀ, ਫਿਰ ਨੀਚ ਕਰਮ ਕੋਈ ਨਹੀਂ, ਕਿਉਂਕਿ ਸਿਰਫ ਰੱਬ ਨੂੰ ਚੇਤੇ। ਪਹਿਲਾਂ ਸ਼ਬਦ ਹੀ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਬਸ ਜੇ ਚਿੱਤ ਚ ਨਾਮ ਨਾ ਆਇਆ, ਫਿਰ ਮੋਤੀ ਤਾਂ ਮੰਦਰ ਵੀ ਨੀਚ ਕਰਮ ਹੈ। ਇੱਕ ਬਚਨ ਹੋਰ ਭਾਈ ਸਾਹਿਬ ਜਦੋਂ ਪੜ੍ਹ ਕੇ ਗਏ, ਵਿੱਚੋਂ ਇੱਕ ਤੁਕ ਸਿਰ ਲੈਣਾ, ਕਹਿਣ ਲੱਗੇ ਸਭ ਤੋਂ ਵੱਡੀ ਗੱਲ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਭੋਗ ਕੇ ਉਹਦੀ ਹੋਂਦ ਤੋਂ ਇਨਕਾਰੀ ਹੋ ਜਾਣਾ, ਇਦੋਂ ਵੱਡਾ ਨੀਚ ਕਰਮ ਕੀ ਹੈ? ਉਂਝ ਵੈਸੇ ਬੇਨਤੀ ਵੀ ਕੀਤੀ ਮਹਾਰਾਜ ਨੇ, ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਆ ਮੂੰਹ ਬੋਲੈ, ਕਿਆ ਮੂੰਹ ਲੈ ਬੋਲੈ, ਗੁਣ ਵੀ ਹੂੰ, ਨਾਮ ਜਪਿਆ ਨਾ ਤੇਰਾ, ਹਮ ਪਾਪੀ ਸੰਗੁਰ ਉਭਰੇ ਪੁਨ ਸਤਿਗੁਰ ਕੇਰਾ, ਅੱਗੇ ਹੈ ਸਭ ਜੀਉ ਪਿੰਡ ਮੁੱਖ ਨੱਕ ਦੀਆ। ਆ ਇਹ ਨੀਚ ਕਰਮ ਹਰ ਮੇਰੇ। ਮੈਂ ਫਿਰ ਕਿਹਾ ਵੀ ਮੰਨ ਲਓ ਬੰਦਾ ਕਰੈਕਟਰ ਪੱਖੋਂ ਕਹੇ ਮੈਂ ਠੀਕ ਠਾਕ ਹਾਂ, ਮੈਂ ਕਿਸੇ ਝੂਠ ਨਹੀਂ ਬੋਲਦਾ, ਪਰ ਤੁਰ ਅੰਦਰ ਜੇ ਸਿਮਰਨ ਨਹੀਂ। ਉਹਨੇ ਜੀਓ ਦਿੱਤਾ, ਉਹਨੇ ਪਿੰਡ ਦਿੱਤਾ, ਉਹਨੇ ਪਾਣੀ ਦਿੱਤਾ, ਉਹਨੇ ਰੋਟੀ ਦਿੱਤੀ, ਉਹਨੇ ਘਰ ਦਿੱਤਾ। ਮਹਾਰਾਜ ਜੀ ਕਹਿੰਦੇ ਸਭ ਜੀਓ ਪਿੰਡ ਮੁੱਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ, ਕੱਪੜ ਪਹਿਨਣ ਦੀਆ, रस अन्न पोगाणी जिन दिए सो चेतना भी ए नीच कर्म हर मेरे। मेरी फिर बेनती जिस बंदे नू इंसान नू वैगुरु चेते च नहीं रहा एदू वड़ा नीच कर्म केड़ा है जी। एथो तक बाबा जी ने कहा खसम विसारा ते कमजात, वो सब तो नीवी जात दा जिनू खसम भुल जांदा है। गुरु रामदास बचन कर रहे सन उस परमात्मा नू सब जीव पिंड मुख नक दिया वर्तन को पानी अन्न खाना कपड़ पहन दिया रस अन्न पोगाणी जिन दिए सो चेतन आवी पशु हों कर जानी। प्यारे हो पशु बिरती है महाराज कहने नीच कर्म ने पर अखीर ते क्या ने मालिक जी ये सारी तेरी खेड़ वर्दी पई है इन्हां जनता दे वस की वे कोई सारी गल करके नीच कर्म कहने इन्हां विचारियां दे वस कोई नहीं पर कहने मैं तेरे गुलामां दा गुलाम हां। सतगुरु कृपा करे भाई ये जिंदगी है तिलकनबाजी है। मैं एक सिर्फ घटना कह के प्रोफेसर पूरन सिंह जी का पिछले दिन मैं जिक्र किया इस ट्रेसी उस बंदे की विधवता जीवन उन्हें एक घटना लिखी है उदे जीवन है पटियाला यूनिवर्सिटी छापिया सी राजहंस शायद इस करके उदा नाम किताब का कृपाल सिंह तसेल ने लिखी है। ये गल वैसे कई सोचोगे भी संगत च नहीं सी करनी पर मैं खुल के करनी चाहना। कहते जापानी लोग बहुत चंगे ने उथे एक विद्यार्थी भारत तो गया इंडिया तो वह किराए ते रोटी भी देंदे सन मकान भी कहते जिस घर च रह रहा सी उस घर की तीवी वह बीबी उन्हू सवेरे नाश्ता देन आई उदा मन बेईमान सी वासना च लुप्त हो चुका सी। उस आई हुई उस बीबी नू उस घर दी मालक नू उन्हें नजायज ढंग नाल बांह नू हाथ पाया उन्हें परां सटिया पर बोली कुछ नहीं। उस बंदे दे अंदर गल बह गई अज मेरी खैर नहीं इहदा साईं घर आएगा। कमाल दी गल शाम नू रोटी लैके फिर आ गई शाम तक जेड़ी बिरती वासना च भरी सी उहनू भैण मन्नण लई तैयार हो गई। उन्हें देखद्या सार उन्हें जो भैन मंत्रों मन लिया रोटी रख के रोन लग पिया कहिंदा मैं बहुत वड्डा गुनाह किया। उन्हें कहा मेरी गल सुन ये दुनिया तिलकनबाजी है अज तू तिलकन लगा सै मैं पर्दा पा के तेनू बचा दिता है कल नू मैं तिलकन लगा ते तू मेनू बचा दी बस इस तरह दुनिया का सफर निकलना चाहिए। मेरी एक बेनती है सची मुच तिलकनबाजी है कोई पता नहीं केड़े बंदे ने किथे डिग पैना ये रब मेहर करे एक दूजे नू बचान दे यतन करिए। आप सब दा बहुत बहुत धन्नवाद जी। आओ हुण थोड़ा जा नाम जप लीए इदू बाद फिर आपां कृपा करियो हुण अपने कोई छनिचरवार तक दिन ने मैं छनिचरवार तक करांगा अगली छनिचरवार तक ते कृपा करियो इस तक नहीं अगले तक पर तुसीं असीसां दिया जे मैं वेखदा सां मेरा उदो दाड़ा बिल्कुल काला सी अपने भाई बलविंदर सिंह भाई साहब जतिंदर पा सिंह तुसी गड्डी चला के लिया सी जो पहली दिन मैं लैके आए कई शरीर चले गए जेडे बच्चे निके निके सन उन्होंने घर अगे बच्चे हो गए समा है ना जी। पर मैं चाहांगा मेरी साई तुहाडे नाल बनी रहे करो कृपा जी सारे असीस बख्शो। कल नूं आपां भाई साहब भाई नंद लाल साहब दे बचन शुरू करांगे दो दो तुकां दी रोज व्याख्या करांगे क्योंकि खालसा बड़े उच्चे करैक्टर दा नां है बहुत उच्चा खालसा शब्द दी ते उपमा ही नहीं हो सकती जी। हुण तां जना खणा जिहड़ा अपने पिछे ला के मैं नहीं कहिंदा वी नां लाईए पर बड़ा उच्चा शब्द है इहदे इहदे च किहड़ियां रहमतां ने ते आपां कल नूं शुरू करांगे इक इक तुका आपां रोज ला करांगे। करो कृपा जी कोई रसना विरवी वांझी ना रहे अदब सहित सारे उच्चारण करो। सतनाम वाहे गुरु सतनाम वाहे गुरु सतनाम वाहे गुरु सतनाम वाहे गुरु सतनाम ਸਾਰੇ ਉੱਚੀ ਆਵਾਜ਼ ਸਤਨਾਮ ਵਾਹੇ ਗੁਰੂ 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 ਵਾਹਿਗੁਰੂ 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 ਸਾਰੇ ਕਿਰਪਾ ਕਰੋ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਵਿੱਚ ਕਥਾ ਕਰਦਿਆਂ ਸ਼ਬਦ ਉਚਾਰਨ ਕਰਦਿਆਂ ਅਰਥ ਕਰਦਿਆਂ ਮਨ ਕਰਕੇ ਫੁਰਨਿਆਂ ਕਰਕੇ ਇੰਦਰੀਆਂ ਕਰਕੇ ਬਹੁਤ ਭੁੱਲਾਂ ਹੋਈਆਂ ਪੜਦੇ ਪਾਉਣ ਵਾਲੇ ਸਤਿਗੁਰੂ ਸਭ ਦੇ ਪੜਦੇ ਢੱਕ ਕੇ ਸਾਨੂੰ ਸਮੱਤ ਬਖਸ਼ੋ। ਮੈਂ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪ ਸੰਗਤ ਦੇ ਦਰਸ਼ਨ ਕਰਾਏ, ਕੱਲ ਤੋਂ ਆਪਾਂ ਲੜੀ ਸ਼ੁਰੂ ਕਰਾਂਗੇ ਸਿੱਖ ਗੁਰਸਿੱਖ ਜਿੰਨੀ ਜਿੰਨੀ ਸਤਿਗੁਰੂ ਸੋਝੀ ਸਮੱਤ ਬਖਸ਼ਣਗੇ ਜੀ। ਆਪ ਜੀ ਆਓ, ਹੋਰਨਾਂ ਨੂੰ ਗੁਰਮੁਖੋ ਪ੍ਰੇਰ ਕੇ ਲਿਆਓ, ਸਤਿਗੁਰਾਂ ਦੀ ਸਿਫਤ ਵਿਚ ਆਪਾਂ ਸਾਰੇ ਇਕੱਠੇ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਕਰ ਕਿਰਪਾ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗੁਣ ਸਾਹਿਬ ਮੇਰੇ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਤਿਗੁਰਾਂ ਦੇ ਸਵਾਰਿਆਂ ਪਾਸੋਂ, ਸਤਿਗੁਰਾਂ ਦੇ ਪਿਆਰਿਆਂ ਪਾਸੋਂ ਸਤਿਗੁਰਾਂ ਦੇ ਅਨਮੁੱਲੇ ਬਚਨ ਸਰਵਣ ਕੀਤੇ ਹਨ। ਆਸ ਕਰਦਾ ਹਾਂ ਕਿ ਸਾਡੀ ਜ਼ਿੰਦਗੀ ਦੇ ਵਿਚ ਇਹ ਬਚਨ ਕਮਾਉਣ ਦਾ ਸੁਭਾਗ ਸਾਨੂੰ ਗੁਰੂ ਸਾਹਿਬ ਬਖਸ਼ਣ। ਅਪਾਰ ਕਿਰਪਾ ਹੋਈ ਹੈ ਗੁਰੂ ਪਾਤਸ਼ਾਹ ਦੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ, ਜਿਨ੍ਹਾਂ ਨੇ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਮੇਲੇ ਕਰਵਾਏ ਹਨ। ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜੋ 15 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ, ਜੇ ਵਾਕਿਆ ਹੀ ਅਸੀਂ ਗੁਰੂ ਕੇ ਪੁੱਤ ਧੀਆਂ ਬਣਨੇ ਚਾਹੁੰਦੇ ਹਾਂ ਵਾਕਿਆ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਾਂ ਤੇ ਇਹਨਾਂ ਬਚਨਾਂ ਨੂੰ ਜੋ ਬਚਨ ਭਾਈ ਸਾਹਿਬ ਨੇ ਸਾਂਝੇ ਕੀਤੇ ਹਨ ਗੁਰੂ ਰਾਮਦਾਸ ਮਹਾਰਾਜ ਦੇ, ਇਹਨਾਂ ਨੂੰ ਆਪਣੀ ਜ਼ਿੰਦਗੀ ਵਿਚ ਕਮਾਉਣਾ ਚਾਹੁੰਦੇ ਹਾਂ ਤੇ ਗੁਰੂ ਕੇ ਲੜ ਲੱਗੀਏ, ਗੁਰੂ ਕੇ ਜਹਾਜ਼ੇ ਚੜੀਏ। ਹੁਣ ਆਪਾਂ ਸਾਰਿਆਂ ਜਾਣਿਆਂ ਰਲ ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਕਰਨੇ ਆ, ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ। ਗੁਰੂ ਕੇ ਲੰਗਰ ਤਿਆਰ ਹਨ, ਆਪ ਸਾਹਿਬ ਨੇ ਛੱਕ ਕੇ ਜਾਣਾ ਜੀ, ਤੇ ਜਿਨ੍ਹਾਂ ਵੀਰਾਂ ਭੈਣਾਂ ਨੂੰ ਕਕਾਰ ਚਾਹੀਦੇ ਹੋਣ 15 ਤਰੀਕ ਵਾਸਤੇ, ਪਰਸੋਂ ਤੋਂ ਲੈ ਕੇ ਬਾਹਰ ਸੇਵਾਦਾਰ ਟੇਬਲ ਲਾ ਕੇ ਖੜਨਗੇ, ਆਪ ਜੀ ਉਹ ਕਕਾਰ ਪ੍ਰਾਪਤ ਕਰ ਸਕਦੇ ਹੋ ਕਿ ਅਸੀਂ ਇਸ਼ਨਾਨ ਕਰਕੇ ਆਵੋ ਤੇ ਫਿਰ ਗੁਰੂ ਕੇ ਜਹਾਜ਼ੇ ਚੜ ਕੇ ਰਹਿੰਦੀ ਜ਼ਿੰਦਗੀ ਜਿੰਨੇ ਸਵਾਸ ਸਾਡੇ ਸਰੀਰ ਵਿਚ ਰਹਿੰਦੇ ਹਨ ਗੁਰੂ ਗੁਰੂ ਜਪਦਿਆਂ ਲੇਖੇ ਦੇ ਵਿਚ ਲੱਗ ਜਾਣ ਜੀ। ਆਓ ਆਪਣੀ ਆਪਣੀ ਅਰਦਾਸ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਆ ਕੇ ਸੰਗਤ ਵਿਚ ਬਹਿੰਦੇ ਆ ਨਾ, ਤੇ ਪਿਤਾ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਾਹਮਣੇ ਦੇਖ ਕੇ ਅਰਦਾਸ ਕਰਿਆ ਕਰੋ, ਫਿਰ ਆਪਣੇ ਔਗਣ ਚੇਤੇ ਆਉਣੇ ਜਿਵੇਂ ਭਾਈ ਸਾਹਿਬ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਾਸ਼ ਸਾਡੀ ਜ਼ਿੰਦਗੀ ਦੇ ਵਿਚ ਬਚਨ ਆ ਜਾਣ ਤੇ ਅਸੀਂ ਗੁਰੂ ਕੇ ਲੜ ਲਾ ਕੇ ਆਪਣਾ ਜੀਵਨ ਸਫਲਾ ਕਰ ਸਕੀਏ, ਜਿਸ ਮਕਸਦ ਨੂੰ ਇਹ ਜ਼ਿੰਦਗੀ ਮਿਲੀ ਹੈ। ਆਓ ਭੁੱਲ ਚੁੱਕ ਲਈ ਖਿਮਾ, ਕੱਲ ਦੇ ਦੀਵਾਨ 5 ਵਜੇ ਸੋਹਦਾ ਰਹਿਰਾਜ ਸਾਹਿਬ ਦੇ ਨਿਤਨੇਮ ਦੇ ਨਾਲ ਸ਼ੁਰੂ ਹੋਣਗੇ, ਉਸ ਤੋਂ ਉਪਰੰਤ ਭਾਈ ਜਗਮੋਹਨ ਸਿੰਘ ਜੀ ਹੁਣੀ 10 ਮਿੰਟ ਵਾਸਤੇ ਕੀਰਤਨ ਕਰਦੇ ਆ, ਫਿਰ 5:30 ਤੋਂ 5:30 ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ, 6:30 ਤੋਂ 7:30 ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਤੇ 7:30 ਵਜੇ ਤੋਂ ਬਾਅਦ ਭਾਈ ਸਾਹਿਬ ਦਾ ਸਮਾਂ ਹੋਵੇਗਾ 7:30 ਵਜੇ ਤੋਂ ਲੈ ਕੇ ਓਪਨ ਸਮਾਂ ਜਿਵੇਂ ਅੱਜ ਆਪਾਂ ਆਨੰਦ ਮਾਣਿਆ ਹੈ, 15 ਤਰੀਕ ਤੱਕ ਆਪਾਂ ਇਸੇ ਤਰ੍ਹਾਂ ਨਿਰੰਤਰ ਆਨੰਦ ਮਾਣਨਾ ਹੈ, ਤੇ ਫਿਰ 16 ਤਰੀਕ ਨੂੰ ਆਪਾਂ ਸੰਗਤੀ ਰੂਪ ਦੇ ਵਿਚ ਦਿਖਾਲਣਾ ਕਿ ਅਸੀਂ ਕੀ ਸਿੱਖਿਆ, ਕਿ ਅਸੀਂ ਇਹੀ ਸਿੱਖਿਆ ਕਿ ਅਸੀਂ ਬਾਹਰ ਜਾ ਕੇ ਲੜਨਾ ਝਗੜਨਾ, ਕਿ ਅਸੀਂ ਗੁਰੂ ਦਾ ਪਿਆਰ ਲੈ ਕੇ ਉਸ ਨਗਰ ਕੀਰਤਨ ਦੇ ਵਿਚ ਚੱਲ ਰਹੇ ਹਾਂ। ਆਸ ਕਰਦਾ ਹਾਂ ਕਿ 15 ਤਰੀਕ ਤੱਕ ਉਹ ਗੱਲਾਂ ਸਿੱਖੋਗੇ ਜਿਹੜੀ ਸਾਡੀ ਜ਼ਿੰਦਗੀ ਦੇ ਵਿਚ ਹਾਲੇ ਤੱਕ ਲਾਗੂ ਨਹੀਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾ ਵਿਸਾਰਨਾ ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨੀ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਭਿਟ ਹੋ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਨਕ ਸੁਣਹੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ, ਉਤਰੇ ਸੁਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿਤ, ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਈ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਨੀ ਤਿਹਾਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਦਿਆਵੇ ਧਾਏ ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇਸਾਂ ਸਵੱਸਾਂ ਨਾ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਬਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਪਾਰ ਮਿਹਰ ਬਖਸ਼ੇ ਕਿਰਪਾ ਦਿਆਲਤਾ ਸਦਕਾ ਸਤਿਗੁਰੂ ਜੀਓ ਸਾਲਾਨਾ ਮਹਾਨ ਗੁਰਮਤਿ ਸਮਾਗਮ ਇਲਾਕਾ ਨਿਵਾਸੀ ਸਮੁੱਚੀਆਂ ਸੰਗਤਾਂ ਦੇ ਵੱਲੋਂ ਅਤੇ ਸਟਾਕਟਨ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਪਾਤਸ਼ਾਹ ਜੀਓ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਦੇ ਮਹਾਂਵਾਕਾਂ ਅਨੁਸਾਰ ਵੈਸਾਖੀ ਖਾਲਸਾ ਸਾਜਨਾ ਪ੍ਰਗਟ ਦਿਸ ਦੇ ਸੰਬੰਧ ਵਿਚ ਸਮੁੱਚੀਆਂ ਸਿੱਖ ਸੰਗਤਾਂ ਦੇ ਵੱਲੋਂ ਪਾਤਸ਼ਾਹ ਜੀ ਉਹ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾ ਵੇ ਸੋ ਦਰ ਰਹਿ ਰਾਸ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰ ਸ਼ਬਦ ਕਥਾ ਵਿਚਾਰ ਨਾਮ ਸਿਮਰਨ ਛੇ ਪੌੜੀ ਅਨੰਦ ਸਾਹਿਬ ਜੀ ਦੇ ਜਾਪ ਅੱਖਰ ਵਾਧਾ ਘਾਟਾ ਸਤਿਗੁਰੂ ਜੀ ਉਹ ਭੁੱਲ ਚੁੱਕ ਮਾਫ਼ ਕਰਨੀ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲ ਤੋਂ ਲੈ ਕੇ ਇਸ ਵੇਲੇ ਤੱਕ ਸਤਿਗੁਰੂ ਜੀ ਉਹ ਗੁਰੂ ਕੇ ਲੰਗਰ ਅਤੇ ਦਰਬਾਰ ਵਿਚ ਸੇਵਾਵਾਂ ਭਿਟਾਵਾਂ ਕੀਤੀਆਂ ਸਮੁੱਚੀਆਂ ਸੰਗਤਾਂ ਦੀਆਂ ਹਰ ਪ੍ਰਕਾਰ ਦੀਆਂ ਕੀਤੀਆਂ ਸੇਵਾਵਾਂ ਭਿਟਾਵਾਂ ਹਾਜ਼ਰੀਆਂ ਸਤਿਗੁਰੂ ਜੀ ਉਹ ਪ੍ਰਵਾਨ ਕਰਨੀਆਂ ਗੁਰਮਤੇ ਅਨੁਸਾਰ ਸਮੁੱਚੀਆਂ ਸੰਗਤਾਂ ਦੇ ਕਾਰਜ ਰਾਸ ਕਰਨੇ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਮੁੱਚੀਆਂ ਸੰਗਤਾਂ ਵੱਲੋਂ ਪਾਵਨ ਦਰਬਾਰ ਵਿੱਚ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸਮੁੱਚੇ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਦਰ ਕਰਦੇ ਪੀਤਵਾਨ ਸਰਦਾਰ ਭਾਈ ਰਾਜਨ ਸਿੰਘ ਜੀ ਗਰੇਵਾਲ ਤਿਨਾਂ ਨੂੰ ਚੜ੍ਹਦੀ ਕਲਾ ਦੇ ਰੁਕਤਾ ਪ੍ਰਦਾਨ ਕਰਨੀ ਬਲ ਬੁੱਧ ਸਮਰੱਥਾ ਪ੍ਰਦਾਨ ਕਰਨੀ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਕਰਨੀ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਸਾਰੇ ਸਮਾਗਮਾਂ ਦੀਆਂ ਆਪ ਜੀ ਨੇ ਵਿੱਚ ਵਰਤ ਕੇ ਸੰਪੂਰਨਤਾ ਕਰਾਉਣੀ ਚੜ੍ਹਦੀ ਕਲਾ ਕਰਨੀ ਸਮੁੱਚੀਆਂ ਸੰਗਤਾਂ ਤੇ ਮੇਰਾ ਪ੍ਰਯਤ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਪਾਵਨ ਇਲਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਦਰਾਈ ਸੰਗਤ ਨੂੰ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚੈ ਖੋਜ ਸ਼ਬਦ ਮੈਂ